ਚਾਰ ਸਾਹਿਬਜ਼ਾਦੇ ਸ਼ਬਦ ਨਹੀਂ, ਸ਼ਬਦ ਉੱਥੇ ਵੇ ਚੌਹਾਂ ਸਾਹਿਬਜ਼ਾਦਿਆਂ ਚੱਚੇ ਉੱਤੇ ਕਨੌੜਾ ਪਾਇਆ, ਖਾਹੇ ਨੂੰ ਕੰਨਾ, ਕੰਨੇ ਉੱਤੇ ਬਿੰਦੀ, ਸਾਹਿਬਜ਼ਾਦਿਆਂ ਜੱਜੇ ਦੇ ਪੈਰ ਥੱਲੇ ਬਿੰਦੀ ਲਾਈ ਗਈ। ਫਾਰਸੀ ਦਾ ਇਹ ਸ਼ਬਦ ਹੈ। ਆਓ ਉਹਨਾਂ ਚਾਰ ਸਾਹਿਬਜ਼ਾਦਿਆਂ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰੋਸ਼ਨੀ ਵਿੱਚ ਔਰ ਇਤਿਹਾਸ ਵਿੱਚੋਂ ਆਪਾਂ ਨੇ ਵਿਚਾਰਨਾ। ਕਿਰਪਾਲਤਾ ਕਰੋ, ਉਹਨਾਂ ਸ਼ਹੀਦ ਗੁਰੂ ਪੁੱਤਰਾਂ ਦੇ ਚਰਨਾਂ ਦੀ ਟੇਕ ਲਈਏ, ਜਿਨ੍ਹਾਂ ਦੀ ਆਰਬਲਾ ਉਮਰ ਦੁਨਿਆਵੀ ਤੌਰ ਤੇ ਤਕੀਏ ਤੇ ਉਤਨੀ ਲੰਬੇਰੀ ਨਹੀਂ, ਪਰ ਜੋ ਉਹ ਸਿਦਕ ਦ੍ਰਿੜਤਾ ਸੂਰਮਤਾ ਦੇ ਤੇ ਨਾਲ ਵੀਰ ਗਤੀ ਨੂੰ ਪ੍ਰਾਪਤ ਕਰ ਗਏ, ਦਾਦੇ ਗੁਰੂ ਦੇ ਪਾਏ ਪੂਰਨਿਆਂ ਨੂੰ ਸਿਰ ਧਰ ਦੀ ਬਾਜੀ ਲਾ ਕੇ ਨਿਭਾ ਗਏ, ਉਹਨਾਂ ਦੇ ਚਰਨਾਂ ਦੀ ਟੇਕ ਲਈਏ। ਆਪ ਉਹ ਬਖਸ਼ਿਸ਼ ਕਿਰਪਾ ਕਰਨ ਵਿੱਚ ਵਰਤ ਕੇ ਦਾਤਾਰ, ਇਸ ਅੰਦਰ ਨੂੰ ਟਿਕਾਓ ਬਖਸ਼ ਕੇ, ਆਪਣੇ ਪਵਿੱਤਰ ਬਚਨ ਆਪ ਹੀ ਵਿਚਾਰ ਕਰਾ ਲਵੋ। ਸਾਧ ਸੰਗਤ ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅੰਦਰ ਸਤਿਗੁਰੂ ਲਈ ਸ਼ਬਦ ਪਾਤਸ਼ਾਹ ਵਰਤਿਆ ਹੈ ਤੇ ਕੁਦਰਤੀ ਤੌਰ ਤੇ ਜਿੱਥੇ ਸ਼ਬਦ ਪਾਤਸ਼ਾਹ ਵਰਤਿਆ ਜਾਂਦਾ ਤੇ ਉਸ ਪਾਤਸ਼ਾਹ ਦੀ ਸੰਤਾਨ ਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਸਾਹਿਬਜ਼ਾਦੇ, ਪੁੱਤਰਾਂ ਲਈ ਸ਼ਬਦ ਸਾਹਿਬਜ਼ਾਦਾ ਵਰਤਿਆ ਜਾਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਗੁਰੂ ਲਈ ਪਾਤਸ਼ਾਹ ਸ਼ਬਦ ਵਰਤ ਕੇ ਇੱਕ ਗੱਲ ਪੱਕੀ ਕਰ ਦਿੱਤੀ ਕਿ ਇਸ ਸਿਧਾਂਤ ਨੂੰ, ਇਸ ਬਾਣੀ ਨੂੰ ਮੰਨਣ ਵਾਲਾ ਕਿਸੇ ਧਰਤੀ ਤੇ ਕਿਸੇ ਖਿੱਤੇ ਵਿੱਚ ਰਹਿੰਦਾ ਹੋਵੇ, ਭਾਵੇਂ ਉਹ ਕਿਸੇ ਸਲਤਨਤ ਦੇ ਅਧੀਨ ਹੈ, ਪਰ ਉਹਦੇ ਅੰਦਰ ਦਾ ਦ੍ਰਿੜ ਵਿਸ਼ਵਾਸ ਜਿਹੜਾ ਉਹ ਇਹ ਹੈ ਕਿ ਉਹਦੇ ਲਈ ਸਤਿਗੁਰੂ ਤੋਂ ਉੱਤੇ ਦੁਨੀਆਂ ਦਾ ਕੋਈ ਪਾਤਸ਼ਾਹ ਜਾਂ ਬਾਦਸ਼ਾਹ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਗੁਰੂ ਅਰਜਨ ਦੇਵ ਜੀ ਨੇ ਆਪ ਹੀ ਸ਼ਬਦ ਵਰਤੇ ਨੇ, ਕਹਿਣ ਲੱਗੇ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਫਿਰ ਮਹਾਰਾਜ ਇਸ ਪਾਤਸ਼ਾਹ ਕੋਲ ਤੇ ਦੁਨੀਆਂ ਦੇ ਬਾਦਸ਼ਾਹ ਕੋਲ ਬੈਠਣ ਦਾ ਬੜਾ ਅੰਤਰ ਜੀ। ਜਦੋਂ ਦੁਨੀਆਂ ਦੇ ਬਾਦਸ਼ਾਹ ਕੋਲ ਕੋਈ ਬੈਠਦਾ, ਉਹਦੇ ਕੋਲ ਬੈਠਿਆਂ ਠੀਕ ਹੈ ਚਾਰ ਬੰਦਿਆਂ ਦੀ ਖੁਸ਼ਾਮਦ ਤਾਂ ਮਿਲ ਜਾਏਗੀ, ਪਰ ਰੱਬ ਦੀ ਦਰਗਾਹ ਵਿੱਚ ਸ਼ੋਭਾ ਨਹੀਂ। ਪਰ ਕਿੰਨੀ ਖੇਤ ਦਾਤਾ, ਤੇਰੇ ਕੋਲ ਬੈਠਣ ਦਾ ਇੰਨਾ ਕੁ ਆਨੰਦ ਹੈ, ਇੱਥੇ ਵੀ ਪੂਰਨ ਟਿਕਾ ਮਿਲਦਾ ਹੈ ਤੇ ਸੱਚੇ ਪਾਤਸ਼ਾਹ ਤੇਰੇ ਕੋਲ ਬਹਿਣ ਵਾਲਾ ਪ੍ਰਭੂ ਦੀ ਦਰਗਾਹ ਵਿੱਚ ਵੀ ਸਤਿਕਾਰਿਆ ਜਾਂਦਾ, ਪਰ ਦੁਨੀਆਂ ਦੇ ਪਾਤਸ਼ਾਹ ਬਾਦਸ਼ਾਹ ਕੋਲ ਬੈਠਣ ਵਾਲਾ ਨਹੀਂ। ਜਦੋਂ ਆਪਾਂ ਸਾਹਿਬ ਦੇ ਬਚਨ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਤ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾ। ਸਾਹਿਬ ਨੇ ਪਰਮੇਸ਼ਵਰ ਲਈ ਵੀ ਸ਼ਬਦ ਵਰਤੇ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦੇ ਅੰਦਰ ਇਹ ਸ਼ਬਦ ਬੜੀ ਵਾਰੀ ਵਰਤੇ ਨੇ, ਇੱਕ ਸ਼ਬਦ ਵਰਤੇ ਹੈ, ਹਜ਼ੂਰ ਨੇ ਕਿਰਪਾ ਕੀਤੀ ਹੈ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਜਪਜੀ ਸਾਹਿਬ ਦਾ ਨਾਨਕ ਰਹਿਣ ਰਜ਼ਾਈ। ਕਹਿੰਦੇ ਐਵੇਂ ਕਿਤੇ ਭੁਲੇਖੇ ਵਿੱਚ ਨਾ ਪੈ ਜੀ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਤੇ ਪਾਤਸ਼ਾਹਾਂ ਦਾ ਉਹ ਮਾਲਕ ਹੈ ਤੇ ਤੇਰਾ ਫਰਜ਼ ਬਣਦਾ ਹੈ ਉਹਦੀ ਰਜ਼ਾ ਵਿੱਚ ਰਹੋ। ਤੇ ਸਤਿਗੁਰੂ ਨੇ ਇੱਕ ਬਖਸ਼ਿਸ਼ ਹੋਰ ਇੱਥੇ ਕੀਤੀ, ਕਹਿੰਦੇ ਆਮ ਪਾਤਸ਼ਾਹ ਜਿਹੜਾ ਉਹ ਆਪਣੇ ਅਹਿਲਕਾਰ ਨੂੰ ਪੁਰਾਤਨ ਸਮੇਂ ਉਹਦਾ ਰੁਤਬਾ ਜੇ ਵਜ਼ੀਰ ਹੈ ਤੇ ਵਜ਼ੀਰ ਦੇ ਪੁੱਤਰ ਨੇ ਅੱਗੋਂ ਵਜ਼ੀਰ ਹੀ ਬਣਨਾ ਸੀ, ਇਹ ਗੱਲ ਵੱਖਰੀ। ਕੋਈ ਮਾਰ ਕੱਟ ਕਰਕੇ ਕੋਈ ਧੋਖਾ ਦੇ ਕੇ ਛਲ ਫਰੇਬ ਨਾਲ ਪਾਤਸ਼ਾਹ ਦੇ ਤਖ਼ਤ ਤੇ ਚਲਾ ਜਾਏ, ਪਰ ਸਾਹਿਬ ਕਹਿੰਦੇ ਇਹ ਉਹ ਪਾਤਸ਼ਾਹ ਹੈ ਜਿਹਦੇ ਚਰਨਾਂ ਵਿੱਚ ਬੈਠ ਕੇ ਅੰਦਰੋਂ ਟਿਕ ਕੇ ਜਦੋਂ ਕੋਈ ਬੰਦਗੀ ਕਰਦਾ ਤੇ ਇਹ ਪਾਤਸ਼ਾਹ ਉਸ ਸਿੱਖ ਨੂੰ ਉਸ ਮਨੁੱਖ ਨੂੰ ਆਪਣੀ ਪਦਵੀ ਦੇ ਕੇ ਪਾਤਸ਼ਾਹ ਬਣਾ ਦਿੰਦਾ। ਤਾਂ ਇੱਕ ਪਾਸੇ ਸਾਹਿਬ ਕਹਿੰਦੇ ਨੇ ਕਿ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ, ਤੇ ਫਿਰ ਕਹਿੰਦੇ ਦਾਤਾ ਅਰੰਭ ਵਿੱਚ ਇਸ ਤੋਂ ਪਹਿਲਾਂ ਕਿ ਜਿਸ ਨੂੰ ਬਖਸ਼ੇ ਸਿਬਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਹਨੂੰ ਵੀ ਪਦਵੀ ਮਿਲ ਜਾਂਦੀ ਹੈ। ਖੈਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਲਈ ਸ਼ਬਦ ਵਰਤੇ ਹੈ ਪਾਤਸ਼ਾਹ, ਤੇ ਜਦੋਂ ਸ੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਪੜ੍ਹੇ ਤੇ ਉਹਨਾਂ ਨੇ ਕਿਰਪਾ ਭਰਿਆ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਦੁਨੀਆਂ ਦੇ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਤੇਰੇ ਵਿੱਚ ਬੜਾ ਅੰਤਰ ਹੈ। ਦੁਨੀਆਂ ਦੇ ਬਾਦਸ਼ਾਹ ਜਿਹੜੇ ਨੇ ਉਹਨਾਂ ਦੇ ਦਰ ਤੇ ਜਦੋਂ ਕੋਈ ਜਾ ਕੇ ਫਰਿਆਦ ਕਰਦਾ ਤੇ ਉਸ ਫਰਿਆਦ ਨੂੰ ਸੁਣ ਕੇ ਉਹਦਾ ਮਸਲਾ ਹੱਲ ਕਰਨ ਦੇ ਲਈ ਕੁਝ ਦਿਨ ਲੱਗਦੇ ਨਹੀਂ। ਕਹਿੰਦੇ ਖੇ ਦਾਤਾਰ ਤੇਰਾ ਦਰਬਾਰ ਇਹਨੂੰ ਸੱਚਖੰਡ ਕਿਹਾ ਜਾਂਦਾ ਤੇ ਤੁਸੀਂ ਕਿਰਪਾ ਕਰਕੇ ਆਪਣੇ ਮੁੱਖ ਦੇ ਝਰੋਖੇ ਵਿੱਚੋਂ ਜਦੋਂ ਰਸਨਾ ਰੂਪੀ ਬਾਰੀ ਖੋਲਦੇ ਹੋ ਨਾ ਤੇ ਤੈਨੂੰ ਬੋਲਣਾ ਜਦੋਂ ਮੇਰੇ ਦਾਤਾ ਉਦੋਂ ਅੰਮ੍ਰਿਤ ਦੀ ਝੜੀ ਲੱਗਦੀ ਏ ਤੇ ਤੇਰੇ ਨੇਤਰ ਜਦੋਂ ਖੁੱਲਦੇ ਨੇ ਤੇ ਜਿੱਥੋਂ ਤੱਕ ਤੇਰੇ ਨਜ਼ਰਾਂ ਨੇਤਰਾਂ ਵਿੱਚੋਂ ਰਹਿਮਤ ਵਿਖਰਦੀ ਏ ਤੇ ਦਾਤਾਰ ਜਿਤਨੀ ਲੁਕਾਈ ਤੇਰੀ ਨਜ਼ਰ ਥੱਲੇ ਆ ਜਾਏ ਉਹਨੂੰ ਤੂੰ ਭਵਜਲ ਤੋਂ ਪਾਰ ਕਰਨ ਦੀ ਸਮਰੱਥਾ ਰੱਖ। ਸਹਿ ਭਾਈ ਗੁਰਦਾਸ ਨੇ ਬਚਨ ਕਹਿ ਕਹਿਣ ਲੱਗੇ ਕਿ ਸਤਿਗੁਰ ਸੱਚਾ ਪਾਤਸ਼ਾਹ 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 ਜੁਆਰੀ ਸਾਧ ਸੰਗਤ ਸੱਚ ਖੰਡ ਹੈ ਆਏ ਝਰੋਖ ਹੈ ਖੁੱਲ ਹੈ ਬਾਰੀ ਅਮਿਓ ਕਿਰਨ ਨਿਝਰ ਚਰੇ ਅਨਾਦ ਨਾਗ ਵਾਇਨ ਦਰਬਾਰੀ ਪਾਤਸ਼ਾਹਾਂ ਦੀ ਮਦਦ ਸਹਿ ਪਿਰਨ ਪਿਆਲਾ ਪੀਵਨ ਭਾਰੀ। ਪਰ ਦਾਤਾ ਜਦੋਂ ਤੂੰ ਕਿਰਪਾ ਕਰਕੇ ਨਾਮ ਦੀ ਇੱਕ ਬੂੰਦ ਕਿਸੇ ਨੂੰ ਦੇ ਦੇ ਕਿ ਸਾਕੀ ਹੋਏ ਪਿਲਾਵਣਾ ਉਸ ਪਿਆਲੇ ਖਰੀ ਖੁਮਾਰੀ ਤੇਰੇ ਪਿਆਲੇ ਦੀ ਇੱਕ ਬੂੰਦ ਕਿਸੇ ਨੂੰ ਮਿਲ ਜਾਏ ਤੇ ਉਹ ਆਈ ਹੋਈ ਮਸਤਾਨੀ ਅਵਸਥਾ ਉਹ ਰਹਿਮਤ ਜਿਹੜੀ ਇਹ ਦਾਤਾ ਫਿਰ ਕਦੀ ਖਤਮ ਨਹੀਂ ਹੁੰਦੀ। ਕਹਿਣ ਤੋਂ ਮੁਰਾਦ ਗੁਰੂ ਲਈ ਸ਼ਬਦ ਵਰਤਿਆ ਪਾਤਸ਼ਾਹ ਤੇ ਗੁਰੂ ਦੇ ਪੁੱਤਰਾਂ ਲਈ ਸ਼ਬਦ ਵਰਤਿਆ ਸਹਿਬਜ਼ਾਦੇ। ਤੇ ਮੈਂ ਅਰਜ਼ ਕਰਨੀ ਚਾਹੁੰਦਾ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰੂ ਸੰਤਾਨ ਦਾ ਜ਼ਿਕਰ ਆਪ ਨਾਲ ਕਰਨਾ, ਕੇਵਲ ਚਾਰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਨੇ ਜਿਨ੍ਹਾਂ ਸਾਹਿਬਜ਼ਾਦਿਆਂ ਨੂੰ ਆਪਾਂ ਅਰਦਾਸ ਵਿੱਚ ਚੇਤੇ ਕਰਦੇ ਹਾਂ। ਤੇ ਦਾਤਾਰ ਨੇ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਗੁਰੂ ਪੁੱਤਰਾਂ ਦਾ ਜ਼ਿਕਰ ਹੁੰਦਾ। ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਘਰ ਅੰਦਰ ਉਸ ਪਰਮੇਸ਼ਵਰ ਉਸ ਮਾਲਕ ਦੀ ਦਇਆ ਨਾਲ ਦੋ ਪੁੱਤਰ ਪੈਦਾ ਹੋਏ, ਵੱਡੇ ਬਾਬਾ ਸ੍ਰੀ ਚੰਦ ਜੀ ਨੇ, ਛੋਟੇ ਬਾਬਾ ਲਖਮੀ ਦਾਸ ਜੀ। ਇੱਕ ਅਰਜ਼ ਆਰੰਭ ਵਿੱਚ ਕਰਦਿਆਂ ਇਹਨੂੰ ਨਿੰਦਿਆ ਨਾ ਸਮਝਿਓ, ਹਾਂ ਸਾਡਾ ਫਰਜ਼ ਹੈ ਅਸੀਂ ਉਹਨਾਂ ਦਾ ਅਦਬ ਸਤਿਕਾਰ ਕਰਨੇ ਆ, ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਬਾਬਾ ਸ੍ਰੀ ਚੰਦ ਜੀ ਵੱਡੇ ਨੇ, ਬਾਬਾ ਲਖਮੀ ਦਾਸ ਜੀ ਛੋਟੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਕਰਤਾਰਪੁਰ ਦੀ ਧਰਤੀ ਤੇ ਆਏ ਨੇ, ਪੁੱਤਰ ਵੀ ਕੋਲ ਨੇ ਤੇ ਭਾਈ ਲਹਿਣਾ ਵੀ ਕੋਲ ਏ, ਪਰ ਹਕੀਕਤ ਇਹ ਵੇ ਕਿ ਸੱਤੇ ਬਲਵੰਡ ਨੇ ਇੱਕ ਬਚਨ ਕਿਹਾ ਜਿੱਥੇ ਉਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਲਹਿਣੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਪਣਾ ਚੇਲੇ ਤੋਂ ਗੁਰੂ ਬਣਾ ਦਿੱਤਾ। ਉੱਥੇ ਉਹਨਾਂ ਇੱਕ ਬਚਨ ਕਿਹਾ, ਦੋ ਪੰਕਤੀਆਂ ਉਹਨਾਂ ਦੀ ਚੇਤੇ ਰੱਖਿਓ। ਕਹਿਣ ਲੱਗੇ ਜਦੋਂ ਗੁਰੂ ਨਾਨਕ ਸਾਹਿਬ ਭਾਈ ਲੈਣੇ ਨੂੰ ਕੋਈ ਬਚਨ ਕਹਿੰਦੇ ਨਹੀਂ ਤੇ ਉਹ ਕਦੀ ਵੀ ਬਾਬੇ ਦੇ ਕੀਤੇ ਹੋਏ ਬਚਨ ਤੇ ਸ਼ੱਕ ਨਹੀਂ ਕਰਦਾ, ਉਹਨੂੰ ਰੱਬੀ ਫੁਰਮਾਨ ਸਮਝ ਕੇ ਸੱਚ ਕਰਕੇ ਜਾਣਦਾ ਹੈ। ਤੇ ਕਹਿੰਦੇ ਇਸ ਦੇ ਉਲਟ ਜਿਹੜੇ ਗੁਰੂ ਕੇ ਪੁੱਤਰ ਨੇ ਜਦੋਂ ਗੁਰੂ ਬਚਨ ਕਰਦਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਤੱਕਦੇ ਨੇ, ਲੈਣਾ ਸਨਮੁਖ ਹੋ ਕੇ ਮੱਥਾ ਟੇਕ ਕੇ ਬਚਨ ਕਮਾਨ ਤੁਰ ਪੈਂਦਾ ਤੇ ਪੁੱਤਰ ਮੋਢਾ ਮਾਰ ਕੇ ਗੁਰੂ ਦੀ ਕੀਤੀ ਗੱਲ ਦਾ ਮਜ਼ਾਕ ਉਡਾ ਦਿੰਦੇ। ਆਉਣਾ ਚਾਹਾਂ ਸਾਹਿਬਜ਼ਾਦਿਆਂ ਤੱਕ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸੱਚ ਜੇ ਗੁਰ ਫੁਰਮਾਇਆ ਕਿਉਂ ਇਦੋਂ ਬੋਲੋ ਹਟੀਐ ਸਤਾ ਬਲਵੰਡ ਜੀ। ਇਹਦੇ ਅਰਥ ਨੇ ਸੱਚ ਜੇ ਗੁਰ ਫੁਰਮਾਇਆ, ਭਾਈ ਲਹਿਣਾ ਜੀ ਕਹਿੰਦੇ ਨੇ ਜੋ ਮੇਰੇ ਗੁਰੂ ਨੇ ਫੁਰਮਾ ਦਿੱਤਾ ਉਹ ਝੂਠ ਨਹੀਂ ਉਹ ਸੱਚ ਹੈ। ਜੇ ਕਹਿ ਦਿੱਤਾ ਅੱਧੀ ਰਾਤ ਨੂੰ ਲੈਣਿਆ ਕੱਪੜੇ ਮੇਰੇ ਮੈਲੇ ਨੇ ਧੋਣੇ ਨੀ ਸਵੇਰੇ ਧਰਮਸ਼ਾਲਾ ਵਿੱਚ ਬਹਿਣਾ, ਤੇ ਉਸ ਵਕਤ ਹੁੰਦਾ ਕੀ ਹੈ, ਪੁੱਤਰ ਜਿਹੜੇ ਨੇ ਪਹਿਲਾਂ ਇਹਨਾਂ ਨੂੰ ਕਿਹਾ ਜਾਂਦਾ ਸ਼ਬਦ ਵਰਦੇ ਨੇ ਬਾਪੂ ਦੋ ਘੜੀਆਂ ਰਾਤ ਤਾਂ ਚੈਨ ਨਾਲ ਪੈ ਜਾਇਆ ਕਰੋ, ਆ ਵੇਰਾ ਤੂੰ ਕੱਪੜੇ ਧੋਂਦਾ। ਉੱਥੇ ਜਦੋਂ ਆਵਾਜ਼ ਦਿੰਦੇ ਨੇ ਲੈਣਿਆ, ਸਵੇਰੇ ਧਰਮਸ਼ਾਲਾ ਵਿੱਚ ਬੈਠਣਾ, ਕੱਪੜੇ ਮੈਲੇ ਨੇ, ਤੇ ਉੱਠ ਕੇ ਕਹਿੰਦੇ ਨੇ ਦਾਤਾਰ ਜੀ ਲਿਆਓ ਬਸਤਰ। ਕੱਪੜੇ ਚੁੱਕ ਕੇ ਰਾਵੀ ਤੇ ਜਾਂਦੇ ਨੇ, ਰਾਤ ਧੋਂਦੇ ਨੇ ਤੇ ਸੁਕਾ ਕੇ ਕੱਪੜੇ ਲੈ ਆਉਂਦੇ ਨੇ। ਪੁੱਛਿਆ ਲੈਣਿਆ ਧੁੱਪ ਨਿਕਲੀ ਸੀ? ਕਹਿਣ ਲੱਗੇ ਮੈਨੂੰ ਇੰਨਾ ਪਤਾ ਨਹੀਂ, ਪਰ ਤੁਸੀਂ ਹੁਕਮ ਕੀਤਾ, ਮੈਂ ਸਿੱਖ ਸਾਂ, ਤੇਰਾ ਬਚਨ ਸੱਚ ਸੀ, ਤੂੰ ਰਾਤ ਨੂੰ ਹੀ ਕੱਪੜੇ ਸੁਕਾ ਸਕਦਾ। ਹੁਣ ਤੱਕ ਉਹ ਸੱਚ ਜੇ ਗੁਰਪੁਰਬ ਆਇਆ, ਜੋ ਗੁਰੂ ਨੇ ਕਹਿ ਦਿੱਤਾ ਉਹਦੇ ਤੇ ਸ਼ੱਕ ਨਹੀਂ, ਕਦੇ ਤੱਕ ਨਹੀਂ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਵਾਜ਼ ਦਿੰਦੇ ਪਏ ਨੇ ਸ੍ਰੀ ਚੰਦ ਲਖਮੀ ਦਾਸ ਬੇਟਾ, ਕਿਆ ਧਰਮਸ਼ਾਲਾ ਵਿੱਚ ਮਰੀ ਹੋਈ ਚੂਹੀਏ ਇਹਨੂੰ ਚੁੱਕ ਕੇ ਬਾਹਰ ਸੱਟੋ, ਸਵੇਰੇ ਸੰਗਤ ਲਿਆਉਣਾ। ਤੇ ਅੱਗੋ ਉੱਤਰ ਹੁੰਦਾ, ਬਾਪੂ ਜੀ ਪਿਤਾ ਜੀ ਅਸੀਂ ਤੇਰੀ ਸੰਤਾਨ ਹਾਂ, ਅਸੀਂ ਆਪਣੇ ਹੱਥਾਂ ਨਾਲ ਮਰੀ ਹੋਈ ਚੂਹੀ ਨੂੰ ਬਾਹਰ ਸੱਟੀਏ। ਤੇ ਕੋਲ ਖਲੋਤੇ ਨੂੰ ਕਹਿੰਦੇ ਨੇ ਲੈਣਿਆ, ਸਵੇਰੇ ਗੁਰੂ ਕੀ ਸੰਗਤ ਆਉਣੀ, ਸੱਤ ਬਚਨ ਉਸੇ ਵਕਤ ਮਰੀ ਹੋਈ ਚੂਹੀ ਨੂੰ ਚੁੱਕ ਕੇ ਬਾਹਰ ਸੜਦੇ ਨੇ, ਸੱਚ ਜੇ ਗੁਰ ਫਰਮਾਇਆ, ਜੋ ਗੁਰੂ ਨੇ ਕਿਹਾ ਸੱਚ। ਅੱਜ ਇਸ਼ਨਾਨ ਕਰਨ ਗਏ ਨੇ, ਪੋਹ ਦੀ ਕਕਰੀਲੀ ਰਾਹ ਤੇ ਰਾਵੀ ਦਾ ਖੰਡ ਹੈ। ਇੱਥੇ ਕਹਿੰਦੇ ਨੇ ਅਜਿੱਤਾ ਰੰਧਾਵਾ ਤੇ ਦੋ ਸਿੱਖ ਹੋਰ ਨਾਲ ਸਨ, ਸਤਿਗੁਰੂ ਵਸਤਰ ਉਤਾਰ ਕੇ ਜਦੋਂ ਰਾਵੀ ਵਿੱਚ ਪ੍ਰਵੇਸ਼ ਕਰਦੇ ਨੇ ਤੇ ਉਸੇ ਵੇਲੇ ਅਸਮਾਨ ਤੋਂ ਬੱਦਲ ਗਰਜਦਾ, ਮੀਂਹ ਪੈਂਦਾ, ਮੀਂਹ ਦੇ ਨਾਲ ਗੜੇ ਪਏ ਨੇ, ਸਾਰੇ ਛੱਡ ਕੇ ਚਲੇ ਗਏ ਤੇ ਕੇਵਲ ਭਾਈ ਲੈਣਾ ਜੀ ਉਸ ਗੜਿਆਂ ਵਿੱਚ ਵੀ, ਮੀਂਹ ਵਿੱਚ ਵੀ, ਕਕਰੀਲੀ ਰਾਤ ਵਿੱਚ ਵੀ ਕਿਨਾਰੇ ਤੇ ਖਲੋਤੇ ਰਹੇ, ਕੱਪੜੇ ਹੱਥ ਵਿੱਚ ਪਕੜੇ ਨੇ। ਸਾਹਿਬ ਬਾਹਰ ਨਿਕਲ ਕੇ ਕਹਿੰਦੇ ਨੇ ਲੈਣਿਆ, ਆ ਸਾਰੇ ਚਲੇ ਗਏ ਕੀ, ਆ ਗੜੇ ਪੈਂਦੇ, ਮੀਂਹ ਪੈਂਦਾ, ਠੰਡੀ ਹਵਾ ਤੇਰੀਆਂ ਹੱਡੀਆਂ ਨੂੰ ਚੀਰਦੀ ਨਹੀਂ? ਕਹਿੰਦੇ ਨੇ ਦਾਤਾ ਕਰਾਂ ਕੀ, ਚਿੱਤ ਨਹੀਂ ਸੀ ਕਰਦਾ ਕਿ ਤੇਰੇ ਵੱਲੋਂ ਮੂੰਹ ਫੇਰ ਕੇ ਪਿਛਾਂ ਘਰ ਨੂੰ ਜਾ। ਖਲੋਤੇ ਰਹੇ, ਕੱਪੜੇ ਰੱਖੇ ਸਾਰੀ ਰਾਤ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਰ ਹੁਕਮ ਨੂੰ ਭਾਈ ਲੈਣੇ ਨੇ ਸੱਚ ਕਰਕੇ ਜਾਣੇ। ਹਜ਼ੂਰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ, ਸੱਚ ਜੇ ਗੁਰਪੁਰ ਮਾਇਆ ਕਿਉਂ ਏਦੂ ਬੋਲੋ ਹਟ ਗਿਆ, ਗੁਰੂ ਦੇ ਬੋਲ ਤੋਂ ਮੈਂ ਕਿਉਂ ਪਿੱਛੇ ਹਟਾਂ? ਪਰ ਕਹਿਣ ਲੱਗੇ, ਪਰ ਇਸ ਦੇ ਉਲਟ, ਸੱਚ ਜੇ ਗੁਰਪੁਰ ਮਾਇਆ ਕਿਉਂ ਏਦੂ ਬੋਲੋ ਹਟ ਗਿਆ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕਾਨੂੰ ਰੱਟੀਏ। ਕਹਿੰਦੇ ਨੇ ਪੁੱਤਰੀ ਦਾ ਅਰਥ ਪੁੱਤਰਾ ਨਹੀਂ, ਇੱਥੇ ਕਈ ਸੱਜਣੇ ਦੇ ਅਰਥ ਕਰਦੇ ਨੇ ਕਿ ਸੱਤੇ ਤੇ ਬਲਵੰਡ ਦੀ ਜਿਹੜੀ ਪੁੱਤਰੀ ਦਾ ਵਿਆਹ ਸੀ ਨਾ, ਉਹਦੇ ਕੌਲ ਨੂੰ ਨਹੀਂ ਮੰਨਿਆ ਤੇ ਤਾਂ ਉਹ ਦੁੱਖ ਪਾਉਂਦੇ ਨੇ, ਨਹੀਂ ਪਿਆਰਿਓ। ਅਰਥ ਕਰਦੇ ਆ ਕਦੀ ਵੀ ਖੇਰਾ ਫੇਰੀ ਨਹੀਂ, ਵੈਸੇ ਤਾਂ ਸਮਰੱਥ ਗੁਰੂ ਜਾਣਦੇ। ਜਦੋਂ ਅਸੀਂ ਪ੍ਰਕਰਨ ਪੜ੍ਹਨੇ ਪਏ ਹਾਂ ਤੇ ਪ੍ਰਕਰਨ ਵਿੱਚ ਭਾਈ ਲੈਣੇ ਦਾ ਜ਼ਿਕਰ ਚੱਲ ਰਿਹਾ, ਨਾ ਕਿ ਗੁਰੂ ਅਰਜਨ ਸਾਹਿਬ ਦੇ ਵੇਲੇ ਦਾ ਜ਼ਿਕਰ ਚੱਲਦਾ ਹੈ। ਜਦੋਂ ਗੁਰੂ ਅਰਜਨ ਸਾਹਿਬ ਦਾ ਸਮਾਂ ਹੁੰਦਾ, ਉਦੋਂ ਅੱਗੇ ਪੌੜੀ ਆਉਂਦੀ ਹੈ ਕਿ ਚਾਰੇ ਜਾਗੇ ਚੌਂ ਜੁਗੀ ਵਾਲੀ। ਪ੍ਰਕਰਨ ਤੋਂ ਉਲਟ ਨਹੀਂ ਅਰਥ ਹੋਣਗੇ। ਇੱਥੇ ਉਹਨਾਂ ਨੇ ਦੋ ਪੰਕਤੀਆਂ ਵਿੱਚ ਬਚਨ ਕਹਿ, ਸੱਚ ਜੇ ਗੁਰਪੁਰ ਮਾਇਆ ਕਿਉਂ ਏਦੂ ਬੋਲੋ ਹੱਟੀ ਹੈ, ਪੁੱਤਰੀ ਪੁੱਤਰਾਂ ਨੇ ਕੌਲ ਨਾ ਪਾਲਿਓ, ਬਾਪੂ ਦੇ ਹੁਕਮ ਨੂੰ ਨਹੀਂ ਮੰਨਿਆ। ਜਿਹੜਾ ਹੁਕਮ ਭਾਈ ਲਹਿਣਾ ਜੀ ਮੰਨ ਗਏ ਨੇ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਤੀਏ, ਕਰ ਪੀਰੋਂ ਦਾ ਅਰਥ ਤੇਰੇ ਗੁਰੂ ਪੀਰ ਸਤਿਗੁਰੂ, ਕੰਨ ਮੁਰਤੀਏ ਦਾ ਅਰਥ ਇੱਥੇ ਆ ਕੰਨ ਨਹੀਂ, ਕੰਨ ਦਾ ਅਰਥ ਮੁੱਢ ਹੈ। ਕਹਿੰਦੇ ਨੇ ਪਤਾ ਨਹੀਂ ਸਤਿਗੁਰੂ ਦੇ ਹੁਕਮ ਨੂੰ ਮੰਨ ਨਹੀਂ ਸਕੇ, ਮੋਢਾ ਮਾਰ ਕੇ ਪਰਾਂ ਨਿਕਲ ਗਏ, ਪਰ ਭਾਈ ਲੈਣੇ ਨੇ ਕਦੀ ਮੋਢਾ ਨਹੀਂ ਮਾਰਿਆ, ਜੋ ਗੁਰੂ ਨੇ ਕਿਹਾ ਉਹਨੂੰ ਹੁਕਮ ਕਰਕੇ ਜਾਣੇ। ਸੱਚ ਜੇ ਗੁਰਪੁਰ ਮਾਇਆ ਕਿਉਂ ਏਦੂ ਬੋਲੋ ਹਟੀਏ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਨੂੰ ਰੱਖੀਏ। ਕਹਿੰਦੇ ਨੇ ਉਹਨਾਂ ਨੇ ਹੁਕਮ ਮੰਨਿਆ ਨਹੀਂ। ਫਿਰ ਹੋਇਆ ਕਿ ਭਾਈ ਗੁਰਦਾਸ ਕਹਿੰਦੇ ਨੇ, ਗੁਰਤਾ ਗੱਦੀ ਪੁੱਤਰਾਂ ਨੂੰ ਨਹੀਂ ਭਾਈ ਲਹਿਣੇ ਨੂੰ ਦਿੱਤੀ ਗਈ। ਉੱਥੇ ਫਿਰ ਲਿਖਦੇ ਨੇ ਭਾਈ ਸਾਹਿਬ ਜੀ, ਕਹਿਣ ਲੱਗੇ, ਸੋ ਟਿੱਕਾ ਸੋ ਛਤਰ ਸਿਰ, ਸੋਈ ਸੱਚਾ ਤਖਤ ਟਿਕਾਈ, ਗੁਰ ਨਾਨਕ ਹੰਦੀ ਮੋਰ ਹੱਥ। ਕਹਿਣ ਲੱਗੇ, ਗੁਰ ਅੰਗਦ ਦੀ ਦੋਈ ਫਿਰਾਈ, ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ। ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਭਾਈ ਲਹਿਣੇ ਦੇ ਅੰਦਰ ਆ ਗਈ, ਪੁੱਤਰ ਰਹੇ। ਹਾਂ, ਇੱਥੇ ਇੱਕ ਗੱਲ ਕਹੀਏ ਬੜੀ ਸੋਹਣੀ ਸਿੱਖ ਵਿਦਵਾਨਾਂ ਦੀ। ਕਹਿੰਦੇ ਨੇ ਹੁਣ ਇਹ ਵੀ ਪੁੱਤਰ ਨੇ ਨਾ, ਮੈਂ ਆਰੰਭ ਵਿੱਚ ਅਰਜ਼ ਕੀਤੀ, ਨਫ਼ਰਤ ਨਾ ਕਰਿਓ, क्योंकि अगे जाके यही पुत्र बाबा श्री चंद जी जेड़े उदासी मत के संचालक ने अगे गुरु हरगोबिंद साहब के पुत्रां ते आके गल करनी चेतेश करके बनिया सी। चार साहबजादियां नूं क्यों इना मान दिता गया, बाकी की साहबजादे नहीं सन? हां उन्होंने गुरु के हुक्म नूं नहीं मनिया, पर जदों गुरदा गद्दी दित्ती ते कवि संतोख सिंह ने गुरु नानक प्रकाश विच एक बचन कहे, जन्म साखियां विच भी लिखे, किन्ने ने पूछा सी सतगुरु ए तेरा खून नहीं, ए तेरे पुत्र नहीं, ते की इन्हां नूं कमी रहेगी, गद्दी तां भाई लहरे नूं मिल गई। उत्थे बड़ा प्यारा बचन कहा सी, कहन लगे सिखो ए परमेश्वर दा बनाया होया घर है, किन्ने इत्थे भावना वाले इस घर दे बूहे विच बहन वाले कुत्तियां दे पैरां विच भी रहमतां करामातां होणगियां, ए तां मेरा खून ने, गुरु के ओ होणगे, इन्हां नूं लोक बाबे के कह के सत्कार देणगे, पर गुरु ओ होणगे। भाई बहना जी उत्थे बचन कहा, गुरु घर के जे होए सवाना, तिन को पूजै सगल जहान, पुत्र करतारपुर रहने। भाई लैणा जी गुरु अंगद बने ते खडूर साहब दी धरती ते आए, पर पुत्रां ने गुरु घर नाल ओ मेल नहीं रखिया। बाबा श्री चंद ओ अपनी वक्री गल करदे रहे, पर इतिहास नूं पढ़िए बाणी ओ भी गुरु नानक साहब दी पढ़दे रहे, उन्हां कुछ अपनी रचना भी कीती है, वखरा विषय उदासी संप्रदाय। गुरु अंगद साहब खडूर आए ने, मेरे मालक दी कृपा नाल इन्हां का दो पुत्र मालक ने दिते ने, ते दो धियां ने, दो पुत्र ने बाबा दासू जी ते बाबा दातू जी, पर शब्द साहबजादे नहीं वरते असी, ते दो धियां ने बीबी अमरो जी ते बीबी अनोखी। इन्हां दे घर अंदर बाबा अमरदास जी आए ने सी, पिछे पढ़ते रहे, पर जिदन गुरता गद्दी दिती गई उदन पुत्रां नूं नहीं, उदन अपने सेवक गुरु अमरदास जी नूं, बाबा अमरदास जी नूं गद्दी दिती है। ते इत्थे भाई गुरदास ने फिर अगे वार नूं तोरिया, कहिंदे लैणे पाई नानको देणी अमरदास घर आई, गुर बैठा अमर स्वरूप होए, गुरमुख पाई दाद इलाही, कहिंदे जम्मे पूर्व बीजिया विच विच होर कूड़ी चतराई, कहिंदे इह तां गद्दी पूर्वले भागां करके मिलदी है, जे कोई कहे मैं गुरु का पुत्र हां मेरा हक है, यह सवाल ही नहीं पैदा हुंदा। तां गुरु अंगद साहब दे दो पुत्र दासू ते दातू जी ते साहब ने कहा, पुरखा खडूर साहब नहीं रहना, तुसी गोइंदवाल साहब की धरती ते जाओ। गुरु अमरदास गोइंदवाल आ गए ने, खजूर ने प्रापुर प्याना कीता गुरु अंगद साहब ने, इत्थे दरबार सज गया गुरु अमरदास जी का गोइंदवाल साहब की धरती ते। क्यों नहीं उन्होंने साहबजादियों अरदास विच असी याद करते? प्यारियो अज चुक थल की गई, इतिहास तो यह भी कहता है कि उस वेले का ब्राह्मण वाद उस वेले दे उच्ची जात वाले जिन्हां दे भरम जिन्हां दे पखंड चकना चूर पै हुंदे सन, एक बौली ते एक लंगर चलन करके उन्हां बाबे दातू नूं चुकिया कि हक तां तेरा बनदा है गद्दी दा, ते तूं अपने घर बैठा है, ते वो बजुर्ग आया तुहाडे घरों तेरे बापू की थां बह गया, चल उत्थे जाके गद्दी आपां हासिल करनी। खडूर साहब की धरती ते माता खीवी ने वरजिया है, पर बाबा दातू आप तुरिया गोइंदवाल साहब की धरती ते आया, क्यों नहीं अरदास भी चेते कर दे? बजुर्ग बापू जिन्हां की उम्र उस वेले 80 साल तो ज्यादा हो चुकी सी, गुरु अमरदास जी सिंघासन ते बैठे ने, दातू जी खडूर तो आए ने, अखां लाल ने, अखां विच खून उतरे हैं, मत्थे ते त्यूड़िए मत्था टेकिया नहीं। तन गुरु अमरदास जी नूं आउंदियां सार छाती विच लत मारी, ते साहब उस वेले सिंघासन तो डिग पए ने, बिरद सन ते सिंघासन तो डिग के बाबे दातू दे कुट के चरण पकड़ लै, कहन लगे गुरु पुत्र उम्र ज्यादा हो गई है, केवल हड्डियां दी मोटे हड्डियां खड़वियां लक्कड़ नहीं, किते तेरे कोमल चरणा नूं सट तां नहीं लगी, क्योंकि तुहाडे बापू दे दर ते आके मैनूं नगुरे नूं गुरु दी रहमत मिली सी। जदों इन्ने शब्द कहे उस वेले गुरमुखो जदों आवाज दित्ती कि गुरु अमरदास ए क्यों, निम्रता दे पुंज कहिंदे ने सिखो ਮੈਨੂੰ ਵੱਜਣੀ ਚਾਹੀਦੀ ਸੀ ਲੱਤ। ਕਹਿੰਦੇ ਨੇ ਕਿਉਂ? ਕਹਿੰਦੇ ਨੇ ਮੇਰੇ ਗੁਰੂ ਅੰਗਦ ਸਾਹਿਬ ਦਾ ਪੁੱਤਰ ਆਵੇ ਤੇ ਉਹਨੂੰ ਜੀ ਆਇਆ ਨਾ ਕਹਾਂ ਤੇ ਮੈਨੂੰ ਸਜ਼ਾ ਮਿਲੀ। ਇਹ ਨਿਮਰਤਾ ਹੈ ਸਤਿਗੁਰੂ ਦੀ। ਕਹਿੰਦੇ ਨੇ ਉੱਥੇ ਦਾਤੂ ਨੇ ਕਿਹਾ ਸੀ, ਹਜ਼ੂਰ ਨੇ ਕਿਹਾ, ਸੱਟ ਤਾਂ ਨਹੀਂ ਵੱਜੀ? ਕਹਿੰਦਾ ਬਸ ਮੇਰੇ ਕਲੇਜੇ ਨੂੰ ਸੱਟ ਵੱਜੀ ਪਈ ਹੈ। ਤੁਸੀਂ ਕੱਲ ਸਵੇਰ ਤੱਕ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿਸਣੀ ਨਹੀਂ ਚਾਹੀਦੀ। ਤੁਹਾਨੂੰ ਗੁਰੂ ਅਮਰਦਾਸ ਨੇ ਕਿਹਾ ਸੱਤ ਵਜੇ ਹਜ਼ੂਰ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਛੱਡ ਕੇ ਚਲੇ ਗਏ, ਪਿੰਡ ਬਾਸ਼ਦ ਕੇ ਆ ਗਏ। ਬਾਬਾ ਦਾਤੂ ਕੁਝ ਦਿਨ ਗੋਇੰਦਵਾਲ ਬੈਠੇ ਨੇ, ਪਰ ਪਿਆਰਿਓ ਜਿੱਥੇ ਗੁਰੂ ਕੀ ਜੋਤ ਤੇ ਗੁਰਤਾ ਗੱਦੀ ਦਾ ਸੰਬੰਧ ਕੇਵਲ ਗੋਲਕ ਨਾਲ ਨਹੀਂ, ਗੁਰਤਾ ਗੱਦੀ ਤਾਂ ਅੰਦਰ ਨੂੰ ਸ਼ਾਂਤੀ ਤੇ ਰੂਹਾਨੀਅਤ ਦੇ ਭੰਡਾਰੇ ਵੰਡਣ ਵਾਲੀ। ਸਿੱਖ ਕਿਵੇਂ ਉੱਥੇ ਦਾਤੂ ਕੋਲ ਬੈਠ ਜਾਂਦੇ? ਸਿੱਖ ਸੰਗਤ ਬੇਬਲ ਹੋ ਗਈ। ਤੇ ਉਸ ਵੇਲੇ ਬਾਬਾ ਦਾਤੂ ਬੈਠਾ ਰਿਹਾ, ਜਿੰਨੀ ਕੁ ਪੂਜਾ ਸੀ ਉਹ ਸਾਰੀ ਲੈ ਕੇ ਰਾਤ ਨੂੰ ਗੋਇੰਦਵਾਲ ਸਾਹਿਬ ਤੋਂ ਖਡੂਰ ਨੂੰ ਤੁਰਿਆ। ਰਸਤੇ ਵਿੱਚ ਤਸਕਰਾਂ ਨੇ ਲੁੱਟ ਲਿਆ ਤੇ ਜਿਹੜੀ ਲੱਤ ਗੁਰੂ ਅਮਰਦਾਸ ਨੂੰ ਮਾਰੀ ਸੀ ਉਸ ਲੱਤ ਦੇ ਵਿੱਚ ਫਿਰ ਪੀੜ ਉੱਠੀ। ਉਸ ਪੀੜ ਨਾਲ ਬਾਬਾ ਦਾਤੂ ਕੁਰਲਾ ਉੱਠਿਆ। ਅਖੀਰ ਤੇ ਗੁਰੂ ਅਮਰਦਾਸ ਦੇ ਕੋਲ ਆਏ, ਉੱਥੇ ਸਬੈਕ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਦਾਤਾਰ ਪਰ ਅੰਦਰ ਨਹੀਂ ਸੀ ਚੁੱਕਦਾ ਪਿਆ, ਲੱਤ ਵਿੱਚ ਦਰਦ ਏ। ਕਹਿਣ ਲੱਗੇ ਠੀਕ ਹੋਵੇਗੀ ਪਰ ਜਦੋਂ ਸਾਡਾ ਦੋਤਾ ਗੱਦੀ ਤੇ ਬਿਰਾਜਮਾਨ ਹੋਵੇਗਾ। ਬਾਬੂ ਬਾਬੇ ਦਾਤੂ ਦੇ ਅੰਦਰ ਦੀ ਦਰਦ ਗਈ ਨਹੀਂ। ਉਸ ਤੋਂ ਅੱਗੇ ਸਮਾਂ ਆਇਆ, ਧੰਨ ਗੁਰੂ ਅੰਗਦ ਸਾਹਿਬ ਦੇ ਦੋ ਪੁੱਤਰ ਬਾਬੇ ਦਾਤੂ ਨੇ ਵਿਰੋਧ ਕੀਤਾ। ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਭਾਈ ਜੇਠਾ ਜੀ ਗੁਰੂ ਬਣ ਲੱਗੇ ਨੇ ਤੇ ਗੁਰੂ ਅਮਰਦਾਸ ਦੇ ਦੋ ਪੁੱਤਰ ਨੇ ਬਾਬਾ ਮੋਹਰੀ ਤੇ ਬਾਬਾ ਮੋਹਨ ਜੀ ਤੇ ਦੋ ਧੀਆਂ ਨੇ ਬੀਬੀ ਭਾਨੀ ਤੇ ਬੀਬੀ ਦਾਨੀ। ਜਦੋਂ ਗੁਰਤਾ ਗੱਦੀ ਦਿੱਤੀ ਏ ਉਦਨ ਅਰਜ਼ ਕੀਤੀ ਸੀ ਪੁੱਤਰ ਕੋਲ ਬੁਲਾਏ ਨੇ, ਪਰ ਇੱਕ ਪੁੱਤਰ ਆਕੀ ਹੋ ਗਿਆ ਬਾਬਾ ਮੋਹਨ, ਉਹਨੇ ਨਹੀਂ ਪਰਵਾਹ ਕੀਤੀ। ਪਰ ਬਾਬੇ ਸੁੰਦਰ ਨੇ ਗੱਲ ਕਹੀ, ਕਹਿਣ ਲੱਗੇ ਭਾਵੇਂ ਸਾਡਾ ਖਾਨਦਾਨ ਏ ਪਰ ਗੁਰੂ ਜੀ ਨੇ ਆਪਣੇ ਕੋਲ ਖਲੋ ਕੇ ਕਿਹਾ ਸੀ ਕਿ ਮੇਰੇ ਸਾਹਮਣੇ ਨਮਸਕਾਰ ਕਰੋ। ਤੇ ਉੱਥੇ ਸਾਹਿਬ ਦੇ ਸ਼ਬਦ ਵਰਤਿਆ ਸੀ, ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀ। ਬਾਬਾ ਮੋਹਰੀ ਜੀ ਚਰਨਾਂ ਵਿੱਚ ਝੁਕੇ ਨੇ, ਉਹਨਾਂ ਨੂੰ ਸਨਮੁਖ ਦੀ ਪਦਵੀ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ। ਅੱਗੇ ਚੱਲੀਏ, ਗੁਰੂ ਰਾਮਦਾਸ ਜੀ ਦੇ ਘਰ ਅੰਦਰ ਤਿੰਨ ਪੁੱਤਰ ਹੋਏ ਨੇ ਮਾਲਕ ਦੀ ਕਿਰਪਾ ਨਾਲ, ਵੱਡੇ ਬਾਬਾ ਪ੍ਰਿੰਤੀਆ ਜੀ, ਛੋਟੇ ਬਾਬਾ ਮਹਾਂਦੇਵ ਜੀ ਤੇ ਸਭ ਤੋਂ ਛੋਟੇ ਨੇ ਧੰਨ ਗੁਰੂ ਅਰਜੁਨ ਦੇਵ ਜੀ। ਗੁਰਮੁਖੋ, ਗੁਰੂ ਅਰਜੁਨ ਦੇਵ ਜੀ ਨੂੰ ਗੁਰਤਾ ਗੱਦੀ ਮਿਲੀ ਏ ਪਰ ਪ੍ਰਿਥੀਏ ਨੇ ਰੱਜ ਕੇ ਵਿਰੋਧ ਕੀਤਾ। ਬਾਬਾ ਮਹਾਂਦੇਵ ਉਹ ਵੀ ਮਸਤਾਨੇ ਰਹੇ, ਗੁਰੂ ਪਿਤਾ ਜੀ ਆਗਿਆ ਨੂੰ ਉਹਨਾਂ ਮੰਨਿਆ ਨਾ। ਪਰ ਜਦੋਂ ਧੰਨ ਗੁਰੂ ਰਾਮਦਾਸ ਜੀ ਨੇ ਗੁਰਤਾ ਗੱਦੀ ਭਾਈ ਜੇਠੇ ਨੂੰ ਦਿੱਤੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਜਦੋਂ ਗੁਰਤਾ ਗੱਦੀ ਗੁਰੂ ਅਰਜੁਨ ਦੇਵ ਨੂੰ ਦਿੱਤੀ, ਇੱਕ ਪੁੱਤਰ ਨੂੰ ਸਨਮੁਖ ਦੀ ਪਦਵੀ ਵੀ ਮਿਲਦੀ ਹੈ ਮੋਹਰੀ ਨੂੰ ਤੇ ਇੱਕ ਗੁਰੂ ਕਾ ਪੁੱਤਰ ਹੋਵੇ ਜਿਹਦੇ ਲਈ ਸ਼ਬਦ ਵਰਤੇ ਸਨ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਉਹ ਤਿੰਨ ਸਿਓ ਝਗੜਤ ਪਾਪ। ਉਸ ਪੁੱਤਰ ਨੇ ਵਿਰੋਧ ਕੀਤਾ ਤੇ ਗੁਰੂ ਨੇ ਅਰਦਾਸ ਵਿੱਚ ਤਾਂ ਕੀ ਸ਼ਾਮਿਲ ਕਰਨਾ ਸੀ, ਸਦਾ ਲਈ ਗੁਰੂ ਪੰਥ ਵਿੱਚੋਂ ਇੱਕ ਆਵਾਜ਼ ਆਈ ਕਿ ਮੀਣਿਆਂ ਨਾਲ ਸਿੱਖ ਕਦੀ ਰੋਟੀ ਬੇਟੀ ਦੀ ਸਾਂਝ ਨਾ ਕਰੇ। ਹੈ ਉਹ ਵੀ ਗੁਰੂ ਕੇ ਪੁੱਤਰ ਪਰ ਉਹਨਾਂ ਲਈ ਸ਼ਬਦ ਵਰਤੇ, ਇੱਥੇ ਸਿਧਾਂਤ ਕਰਕੇ ਅਦਮ ਮਿਲਦਾ ਨਾ ਕਿ ਕੇਵਲ ਖੂਨ ਕਰਕੇ। ਮੀਣਿਆਂ ਲਈ ਸ਼ਬਦ ਵਰਤੇ, ਰੋਟੀ ਬੇਟੀ ਦੀ ਸਾਂਝ ਨਹੀਂ। ਸਮਾਂ ਲੰਘਿਆ, ਧੰਨ ਗੁਰੂ ਅਰਜੁਨ ਦੇਵ ਜੀ ਦੇ ਇੱਕ ਸਾਹਿਬਜ਼ਾਦਾ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਨੇ ਉਦਨ ਅਰਜ਼ ਕੀਤੀ ਸੀ, ਬਾਬਾ ਗੁਰਦਿੱਤਾ, ਬਾਬਾ ਅਟਲ, ਬਾਬਾ ਸੂਰਜਮਲ, ਬਾਬਾ ਅਣੀ ਰਾਏ, ਗੁਰੂ ਤੇਗ ਬਹਾਦਰ ਤੇ ਇੱਕ ਧੀ ਬੀਬੀ ਵੀਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਤਾ ਗੱਦੀ ਆਪਣੇ ਪੁੱਤਰ ਨੂੰ ਨਹੀਂ ਆਪਣੇ ਪੋਤਰੇ ਨੂੰ ਦਿੱਤੀ। ਬਾਬਾ ਗੁਰਦਿੱਤੇ ਦੇ ਦੋ ਪੁੱਤਰ ਨੇ, ਬਾਬਾ ਧੀਰਮਲ ਤੇ ਧੰਨ ਗੁਰੂ ਹਰ ਰਾਏ ਸਾਹਿਬ ਜੀ। ਗੁਰੂ ਸਾਹਿਬ ਨੇ ਗੁਰਤਾ ਗੱਦੀ ਪੋਤੇ ਨੂੰ ਦਿੱਤੀ। ਗੁਰੂ ਹਰ ਰਾਏ ਸਾਹਿਬ ਦੇ ਅੱਗੇ ਦੋ ਪੁੱਤਰ ਹੋਏ ਤੇ ਚੇਤੇ ਰੱਖਿਓ, ਜਿੱਥੇ ਮੀਣਿਆਂ ਨੂੰ ਛੇਕਿਆ ਗਿਆ ਉੱਥੇ ਗੁਰੂ ਘਰੋਂ ਇੱਕ ਆਵਾਜ਼ ਆਈ ਕਿ ਧੀਰਮਲ ਗੁਰੂ ਘਰ ਦਾ ਵਿਰੋਧੀ ਏ, ਜਿਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਪਣਾ ਲਾ ਲਿਆ ਸੀ ਪੜ੍ਹਨ, ਜਿਹਨੇ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਾਈ, ਜਿਹਨਾਂ ਧੀਰ ਮਲੀਆਂ ਨੇ ਔਰੰਗਜ਼ੇਬ ਦਾ ਸਾਥ ਦਿੱਤਾ। ਇੱਕ ਗੱਲ ਹੋਰ, ਅਸੀਂ ਇੱਕ ਗੱਲ ਕਹਿੰਦੇ ਹੁੰਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਧੀਰ ਮਲ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈਣ ਲਈ ਸਿੱਖਾਂ ਨੂੰ ਭੇਜਿਆ। ਪਿਆਰਿਓ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸੰਨ 1675 ਨੂੰ ਹੋਈ ਹੈ ਤੇ ਧੀਰ ਮਲ ਦੀ ਮੌਤ ਜਿਹੜੀ ਹੈ 1678 ਨੂੰ ਹੋ ਗਈ ਸੀ, 3 ਸਾਲ ਬਾਅਦ, ਤੇ ਸਰਕਾਰ ਵੱਲੋਂ ਹੀ ਇਹਨੂੰ ਮਾਰਿਆ ਗਿਆ ਸੀ। ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਗੱਦੀ ਦਿੱਤੀ ਪੋਤੇ ਨੂੰ। ਗੁਰੂ ਹਰ ਰਾਏ ਸਾਹਿਬ ਦੇ 2 ਪੁੱਤਰ ਰਾਮ ਰਾਏ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਧੀਰ ਮਲ ਨੂੰ ਵੀ ਗੁਰੂ ਘਰੋਂ ਗਿਆ ਇਹਨੂੰ ਛੇਕਿਆ, ਤੇ ਅੱਜ ਵੀ ਸ਼ਬਦ ਵਰਤਨੇ ਆ ਧੀਰ ਮਲੀਆਂ ਨਾ ਰੋਟੀ ਬੇਟੀ ਦੀ ਸਾਂਝ ਨਹੀਂ। ਉਸ ਤੋਂ ਅੱਗੇ ਰਾਮ ਰਾਏ, ਰਾਮ ਰਾਏ ਨੇ ਗੁਰੂ ਕੇ ਸ਼ਬਦ ਕੇਵਲ ਲਫ਼ਜ਼ੀ ਵਰਤ ਬਦਲੇ ਤੇ ਉਹਨੂੰ ਵੀ ਛੇਕਿਆ ਗਿਆ, ਰਾਮ ਰਾਈਆਂ ਨਾਲ ਸਾਂਝ ਨਹੀਂ। 3 ਗੁਰੂ ਕੇ ਪੁੱਤਰ ਨੇ ਜਿਨ੍ਹਾਂ ਨੇ ਗੁਰੂ ਘਰ ਵਿੱਚ ਵਿਰੋਧਤਾ ਕੀਤੀ, ਤੇ ਉਹਨਾਂ ਨੂੰ ਅੱਜ ਤੀਕਰਾਂ ਵੀ ਕਿਹਾ ਜਾਂਦਾ ਹੈ ਕਿ ਜਿੰਨੀ ਦੇਰ ਤੱਕ ਅੰਮ੍ਰਿਤ ਛਕ ਕੇ ਗੁਰੂ ਕੇ ਹੁਕਮ ਵਿੱਚ ਨਹੀਂ ਆਉਂਦਾ, ਉਨੀ ਦੇਰ ਤੱਕ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਗੁਰੂ ਹਰ ਰਾਏ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਬਾਅਦ ਬਾਬਾ ਗੁਰੂ ਤੇਗ ਬਹਾਦਰ ਜੀ ਗੁਰੂ ਬਣੇ। ਉਹਨਾਂ ਦੇ 1 ਸਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਗਈ। ਹੁਣ ਜਿਨ੍ਹਾਂ 4 ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਜਾਂਦਾ, ਉਹਨਾਂ ਦੇ ਇਤਿਹਾਸ ਵਿੱਚੋਂ ਅਰਜ਼ ਕਰਨੀ ਚਾਹਨਾ, ਉਹਨਾਂ 4 ਨੇ ਕਿੰਨੀ ਕੁ ਮਹਾਨ ਕੁਰਬਾਨੀ ਕੀਤੀ। ਤੇ ਅਰਦਾਸੀਆ ਸਿੱਖ ਅਰਦਾਸ ਕਰਦਿਆਂ ਕਹਿੰਦਾ, ਸਿੱਖਾ ਕੱਲ 5 ਪਿਆਰੇ ਤੇਰੇ ਨਾਲ ਨੇ, ਤੇ ਅੱਜ ਗੁਰੂ ਕੇ 4 ਲਾਲਾਂ ਨੂੰ ਚੇਤੇ ਕਰੀ, ਜਿਹੜੇ ਸਿਦਕ ਨਾਲ, ਦ੍ਰਿੜਤਾ ਨਾਲ ਸਿਰ ਧਰਦੀ ਬਾਜੀ ਲਾ ਗਏ ਪਰ ਝੁਕੇ ਨਹੀਂ। ਜਦੋਂ 4 ਬਾਬਿਆਂ ਨੂੰ ਚੇਤੇ ਕਰੇਗਾ ਅਰਦਾਸ ਕਰਨ ਵਾਲਿਆ, ਉਹਨਾਂ ਦੀ ਦ੍ਰਿੜਤਾ ਗੁਰੂ ਕਿਰਪਾ ਨਾਲ ਤੇਰੇ ਅੰਦਰ ਵੀ ਆਵੇਗੀ। ਸਭ ਤੋਂ ਵੱਡੇ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦਾ ਜਨਮ ਪੌਂਟਾ ਸਾਹਿਬ ਦੀ ਧਰਤੀ ਦੇ ਪੰਘਾਣੀ ਦਾ ਯੁੱਧ ਜਿੱਤਣ ਤੋਂ ਬਾਅਦ ਹੋਏ। ਇਹਨਾਂ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖ ਵਿੱਚੋਂ। ਇੱਥੇ ਇੱਕ ਖਿੰਨ ਮੈਂ ਰੁਕਣਾ ਚਾਹੁੰਦਾ। ਸਾਡੇ ਸੱਜਣ, ਅੱਜ ਇਹ ਬੜਾ ਸਵਾਲ ਇਹ ਉੱਠਦਾ ਕਿ ਗੁਰੂ ਸਾਹਿਬ ਦੀਆਂ ਸ਼ਾਦੀਆਂ ਕਿੰਨੀਆਂ? ਇਹਦੇ ਵਿੱਚ ਕੋਈ 2 ਰਾਵਾਂ ਨਹੀਂ। ਜੇ ਤੁਸੀਂ ਆਪਣੇ ਗੱਲ ਵੱਖਰੀ ਵੀ ਜਵਾਬ ਨਾ ਦੇ ਸਕੀਏ, ਧੱਕੇ ਨਾਲ ਖਿੱਚ ਕੇ ਇਤਿਹਾਸ ਨੂੰ ਤਰੋੜ ਮਰੋੜ ਦਈਏ, ਗੁਰੂ ਸਾਹਿਬ ਦੇ ਮਾਤਾ ਸੁੰਦਰੀ ਜੀ ਮਹਿਲ ਨਹੀਂ, ਮਾਤਾ ਜੀਤੋ ਜੀ ਮਹਿਲ ਨਹੀਂ, ਤੇ ਤੀਸਰੇ ਮਾਤਾ ਸਾਹਿਬ ਕੌਰ ਜੀ ਨੇ, ਜਿਨ੍ਹਾਂ ਦੀ ਝੋਲੀ ਵਿੱਚ ਇਹਨਾਂ ਖਾਲਸੇ ਪੰਥ ਨੂੰ ਪਾਇਆ ਗਿਆ ਸੀ। ਜੇ ਕਿਸੇ ਨੂੰ ਸ਼ੱਕ ਹੋਵੇ, ਹੁਣ ਸਮੇਂ ਦੇ ਲਿਹਾਜ਼ ਨਾਲ ਨਹੀਂ, 3 ਮਾਤਾਵਾਂ ਦੇ ਜਨਮ ਅਸਥਾਨ ਵੱਖਰੇ ਨੇ, 3 ਮਾਤਾਵਾਂ ਦੇ ਚਲਾਣੇ ਵਾਲੇ ਸਥਾਨ ਵੱਖਰੇ ਨੇ। ਕਿਵੇਂ ਅਸੀਂ ਝੂਠ ਬੋਲ ਸਕਦੇ ਹਾਂ ਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਜੀਤੋ ਜੀ ਦਾ ਦਿਉਰਾ ਨਹੀਂ? ਕੀ ਆਪਾਂ ਦਿੱਲੀ ਦੀ ਧਰਤੀ ਤੇ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਦੇ ਅਸਥਾਨ ਤੋਂ ਮੁਕਰ ਸਕਦੇ ਹਾਂ? ਇੱਕ ਸਵਾਲ ਅਸੀਂ ਸਾਡੇ ਲੋਕ ਕਰਦੇ ਨੇ, ਗੁਰੂ ਨੇ 3 ਸ਼ਾਦੀਆਂ ਕਰਾਈਆਂ, ਸਾਨੂੰ ਮਰਜਿਆ ਕਿਉਂ? ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਉੱਥੇ ਏਕਾ ਨਾਰੀ ਜਤੀ ਹੋਏ ਦੀ ਗੱਲ ਕਹੀਓ, ਗੁਰੂ ਦੀ ਬਰਾਬਰੀ ਕਰਨ ਵਾਲਿਆ, ਉਹਨੇ ਤਾਂ 9 ਸਾਲ ਦੀ ਉਮਰ ਵਿੱਚ ਬਾਪੂ ਦਾ ਸੀਸ ਝੋਲੀ ਵਿੱਚ ਪਾ ਲਿਆ ਸੀ, ਤੇਰੇ ਕੋਲ ਯੁਰਤ ਹੈ? ਉਹਨੇ ਤਾਂ 4 ਪੁੱਤਰ ਦੇ ਦਿੱਤੇ ਸਨ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਮਿੱਤਰ ਪਿਆਰੇ ਦੇ ਗੀਤ ਗਾਏ, ਕੀ ਤੂੰ ਆਪਣੇ ਪੁੱਤਰ ਨੂੰ ਕੁਰਬਾਨੀ ਦੇ ਸਕਦਾ? ਉਹਨੇ ਤਾਂ ਆਪਣੀ ਬੁੱਢੜੀ ਮਾਤਾ ਠੰਡੇ ਬੁਰਜ ਤੇ ਕੁਰਬਾਨ ਕੀਤੀ ਕਿ ਤੇਰੇ ਕੋਲ ਇੰਨੀ ਹਿੰਮਤ ਹੈ, ਚੇਤੇ ਰੱਖ। ਉਹ ਗੁਰੂ ਗੋਬਿੰਦ ਸਿੰਘ ਸਿੱਖ ਇਤਿਹਾਸ ਵਿੱਚ ਪਹਿਲੀ ਮਾਂ ਗੁਜਰੀ ਹੈ ਜਿਹਨੂੰ ਕੈਦ ਕੀਤਾ ਗਿਆ ਸੀ। ਉੱਥੋਂ ਇੱਕ ਕਤਾਰ ਚੱਲ ਪਈ ਤੇ ਉਸਦੇ ਅੱਗੇ ਬਾਰਸ ਬੀਬੀਆਂ ਦਾ ਨਾਂ ਜਿਸੀ ਅਰਦਾਸ ਵਿੱਚ ਲੈਨੇ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੇ ਮਹਿਲ ਮਾਤਾ ਸੁੰਦਰੀ ਜੀ ਦੀ ਕੁੱਖ ਵਿੱਚੋਂ ਜੇ ਪੜ੍ਹਨਾ ਹੋਵੇ, ਭਾਈ ਕਾਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਪੜ੍ਹਿਓ, ਪ੍ਰੋਫੈਸਰ ਪਿਆਰਾ ਸਿੰਘ ਪਦਮ ਨੂੰ ਪੜ੍ਹਿਓ, ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਬਚਨ ਪੜ੍ਹਿਓ। ਉਹਨਾਂ ਨੇ ਬਕਾਇਦਾ ਸੰਨ ਵੀ ਦਿੱਤੇ ਨੇ, ਵਿਆਹ ਦਾ ਸਾਇਮ ਵੀ ਦਿੱਤਾ, ਅਸਥਾਨਾਂ ਦਾ ਜ਼ਿਕਰ ਕੀਤਾ। ਮਾਤਾ ਸੁੰਦਰੀ ਜੀ ਦੀ ਕੁੱਖ ਵਿੱਚੋਂ ਬਾਬਾ ਅਜੀਤ ਸਿੰਘ ਜੀ, ਉਸ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਜੀਤੋ ਜੀ ਦੀ ਕੁੱਖ ਵਿੱਚੋਂ ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਤੇ ਸਭ ਤੋਂ ਛੋਟੇ ਮੇਰੇ ਗੁਰੂ ਕੇ ਲਾਲ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਸੰਬੰਧੀ ਬਾਬਾ ਅਜੀਤ ਸਿੰਘ ਨੇ ਪਹਿਲਾਂ 20 ਜੰਗਾਂ ਲੜੀਆਂ ਨੇ ਸ਼ਹਾਦਤ ਤੋਂ। ਬਾਬਾ ਜੁਝਾਰ ਸਿੰਘ ਸੰਬੰਧੀ ਕਿਹਾ ਜਾਂਦਾ ਕਿ ਇਹਨਾਂ ਦੀ ਇੰਨੀ ਕੁ ਯਾਦ ਆ ਸੀ ਕਿ ਛੋਟੀ ਜੀ ਉਮਰ ਵਿੱਚ ਹੀ ਬਾਬਾ ਜੁਝਾਰ ਸਿੰਘ ਨੇ ਕਿੰਨੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਜ਼ਬਾਨੀ ਕੰਠ ਕਰ ਲਈਆਂ ਸਨ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਪੁੱਤਰ ਜਿੱਦਣ ਅੰਮ੍ਰਿਤ ਦੀ ਦਾਤ ਸਿੱਖਾਂ ਨੂੰ ਦਿੱਤੀ ਗਈ ਉਦਣ ਚਾਰੇ ਪੁੱਤਰਾਂ ਨੂੰ ਗੁਰੂ ਕਲਗੀ ਵਾਲੇ ਦੀ ਨਜ਼ਰ ਵਿੱਚ ਅੰਮ੍ਰਿਤ ਦੀ ਦਾਤ ਦਿੱਤੀ ਗਈ ਸੀ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਤੇ ਇਹਨਾਂ ਚਾਰਾਂ ਦੀਆਂ ਕੁਰਬਾਨੀਆਂ ਨੂੰ ਕਦੇ ਤੱਕੋ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸਾਹਿਬ ਜਿੱਦਣ ਤੁਰੇ ਨੇ, ਮਾਤਾ ਜੀਤਾ ਜੀਤੋ ਜੀ ਘੇਰਾ ਪੈਣ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਿਆਨਾ ਕਰ ਗਏ ਸਨ। ਮਾਤਾ ਗੁਜਰੀ ਨੇ ਜਿਸ ਵੇਲੇ ਬਾਬਾ ਫਤਿਹ ਸਿੰਘ ਨੂੰ ਮਾਤਾ ਜੀਤੋ ਮਾਂ ਦਾ ਵਿਛੋੜਾ ਪਿਆ, ਉਦੋਂ ਸਭ ਤੋਂ ਛੋਟੇ ਬਾਬਾ ਫਤਿਹ ਸਿੰਘ ਜੀ ਦੀ ਉਮਰ 2 ਸਾਲ ਦੇ ਕਰੀਬ ਸੀ। ਹੁਣ ਇੱਕ ਗੱਲ ਚੇਤੇ ਰੱਖਿਓ, ਇਹ ਉਹ ਬੁੱਢੜੀਆਂ ਮਾਵਾਂ ਕੇਵਲ ਜਾਣ ਸਕਦੀਆਂ ਨੇ ਜਿਹਦੀ ਨੂੰ 2 ਸਾਲ ਦੇ ਪੁੱਤਰ ਨੂੰ ਛੱਡ ਕੇ ਚਲੀ ਜਾਏ, ਉਹ ਦਾਦੀ ਮਾਂ ਕਿਵੇਂ ਆਪਣੇ 2 ਸਾਲ ਦੇ ਉਸ ਬੱਚੇ ਨੂੰ ਲੋਰੀਆਂ ਦੇ ਕੇ ਪਾਲਿਆ ਹੋਵੇਗਾ। ਉੱਥੇ ਸੋਹਣ ਸਿੰਘ ਸੀਤਲ ਜੀ ਹੋਰਾਂ ਨੇ ਬੜੇ ਭਾਵਪੂਰਨ ਸ਼ਬਦ ਕਹੇ ਨੇ, ਕਹਿੰਦੇ ਨੇ 2 ਸਾਲ ਦਾ ਬੱਚਾ ਕਈ ਵਾਰੀ ਰਾਤ ਪੁੱਛਦਾ ਸੀ ਮਾਂ ਕਿੱਥੇ ਨੇ, ਕਹਿੰਦੇ ਨੇ ਅੱਗੋਂ ਉੱਤਰ ਮਿਲਦਾ ਸੀ ਮਾਂ ਸੱਚਖੰਡ ਚਲੀ ਗਈ, ਤੇ ਕਹਿੰਦੇ ਨੇ ਤੋਤਲੀ ਜ਼ਬਾਨ ਵਿੱਚ ਕਹਿੰਦੇ ਸਨ ਮੈਨੂੰ ਉਹਦੇ ਕੋਲ ਲੈ ਕੇ ਨਹੀਂ ਜਾਓਗੇ, ਜਿੱਥੇ ਮਾਂ ਗਈ ਮੈਨੂੰ ਵੀ ਉੱਥੇ ਪਹੁੰਚਾ ਦੇਵੋ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਅਨੰਦਪੁਰ ਇੱਕ ਬੜੀ ਸੋਹਣੀ ਖੇਡ ਵਾਪਰੀ। ਭਾਈ ਕਾਨ ਸਿੰਘ ਨਾਭਾ ਲਿਖਦੇ ਨੇ, ਨਿਹੰਗ ਸਿੰਘਾਂ ਨੂੰ ਲਾਗਲੀ ਫੌਜ ਆਪਾਂ ਕਹਿੰਦੇ, ਤੇ ਅਰਜ਼ ਕੀਤੀ ਸੀ ਉਹਨਾਂ ਬਾਬਿਆਂ ਦੇ ਇਤਿਹਾਸ ਨਾਲ ਸੰਬੰਧਿਤ। ਇੱਕ ਦਿਨ ਸਾਹਿਬ ਗੁਰੂ ਗੋਬਿੰਦ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਉਮਰ ਉਦਣ 3 ਸਾਲ ਦੀ ਹੋ ਚੁੱਕੀ ਸੀ, 3.5 ਸਾਲ ਦੀ, ਤਿੰਨੇ ਸਾਹਿਬਜ਼ਾਦੇ ਬਾਹਰ ਖੇਡਦੇ ਪਏ ਨੇ ਆਨੰਦਗੜ੍ਹ ਦੇ ਕਿਲ੍ਹੇ ਤੋਂ, ਤੇ ਬਾਬਾ ਫਤਿਹ ਸਿੰਘ ਜੀ ਆਏ ਤੇ ਇੱਕੋ ਦਮ ਆ ਕੇ ਵਿੱਚ ਵਿਘਨ ਪਾ ਕੇ ਖੇਡਣ ਲੱਗੇ। ਬਾਬਾ ਅਜੀਤ ਸਿੰਘ ਨੇ ਪੁੱਛੜ ਚੁੱਕਿਆ ਤੇ ਅੰਦਰ ਦਹਿਲੀਜ ਦੇ ਰੱਖ ਕੇ ਕਹਿੰਦੇ ਨੇ ਕਿ ਅਜੇ ਤੂੰ ਛੋਟਾ ਹੈ, ਤੇਰੀ ਉਮਰ ਨੀ ਸਾਡੇ ਨਾਲ ਖੇਡਣ ਦੀ, ਦੇਖ ਤਾਂ ਸਹੀ ਤੂੰ। ਤੇ ਕਹਿੰਦੇ ਬਾਬਾ ਫਤਿਹ ਸਿੰਘ ਕੁਛ ਨੀ ਬੋਲੇ, ਇੱਕੋ ਦਮ ਅੰਦਰ ਚਲੇ ਗਏ। ਪਹਿਲਾਂ ਇੱਕ ਦਮਾਲਾ ਸਜਾਇਆ, ਫਿਰ ਦੂਜਾ ਸਜਾਇਆ, ਫਿਰ ਤੀਜੀ ਉੱਤੇ ਵੱਡੀ ਦਸਤਾਰ ਸਜਾਈ, ਤੇ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਨੇ ਲੈ ਕੇ ਸ਼ਸਤਰ ਕਿ ਕਿਲ੍ਹੇ ਤੋਂ ਬਾਹਰ ਆ ਕੇ ਕਹਿੰਦੇ ਨੇ ਵੀਰਨਾ ਹੁਣ ਦੇਖ ਮੈਂ ਤੇਰੇ ਤੋਂ ਵੱਡਾ ਲੱਗਣਾ, ਤੂੰ 2 ਦਸਤਾਰੇ ਬੰਨੇ ਨੇ, ਮੈਂ 3 ਸਜਾਏ ਹੋਏ, ਮੈਂ ਤੇਰੇ ਤੋਂ ਵੱਡਾ ਮੈਨੂੰ ਖਡਾਏਗਾ ਨਹੀਂ। ਭਾਈ ਕਾਨ ਸਿੰਘ ਕਹਿੰਦੇ ਨੇ ਮੇਰੇ ਕਲਗੀ ਵਾਲੇ ਐਨ ਉਸ ਵੇਲੇ ਕੋਲ ਆ ਗਏ ਤੇ ਚੁੱਕ ਕੇ ਆਪਣੇ ਲਾਲ ਨੂੰ ਸੀਨੇ ਨਾਲ ਲਾਇਆ, ਕਹਿਣ ਲੱਗੇ ਪੁੱਤਰ ਤੂੰ ਬੜਾ ਵੱਡਾ ਹੈ। ਦੂਜੇ ਦਿਨ ਦੀਵਾਨ ਸਜਾਇਆ ਤੇ ਬਕਾਇਦਾ 5 ਸਿੱਖਾਂ ਨੂੰ ਨੀਲੇ ਬਾਣੇ ਪਹਿਨਾ ਕੇ ਮੇਰੇ ਕਲਗੀ ਵਾਲੇ ਨੇ ਬਾਬੇ ਫਤਿਹ ਸਿੰਘ ਦੀ ਤਾਬਿਆ ਕੀਤੇ, ਕਹਿਣ ਲੱਗੇ ਮੇਰੇ ਲਾਡਲੇ ਪੁੱਤਰ ਦੀ ਲਾਡਲੀ ਫੌਜ ਹੋਵੇਗੀ। ਉਹਨਾਂ 5 ਦੇ ਨਾਮ ਹੀ ਦਿੱਤੇ ਨੇ, ਭਾਈ ਉਦੈ ਸਿੰਘ, ਭਾਈ ਟਹਿਲ ਸਿੰਘ ਆਦਿਕ, ਭਾਈ ਸੁਲੱਖਣ ਸਿੰਘ ਜੀ। ਉਹ 5 ਸਿੱਖ ਪਹਿਲੇ ਦਿਨ ਬਾਬਾ ਫਤਿਹ ਸਿੰਘ ਜੀ ਦੀ ਤਾਬਿਆ, ਗੁਰੂ ਗੋਬਿੰਦ ਸਿੰਘ ਦੀਆਂ ਨਜ਼ਰਾਂ ਵਿੱਚ ਇਹ ਲਾਡਲੀ ਫੌਜ ਬੈਠੀ। ਅਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਿਆ, ਭਾਵਾਂ ਇਹਦਾ ਜ਼ਿਕਰ ਇੱਥੇ ਬੜੀ ਵਾਰੀ ਕਰ ਚੁੱਕੇ ਹਨ, ਪਰ ਅੱਜ ਇਸ ਅਰਦਾਸ ਦੀ ਵਿਆਖਿਆ ਵਿੱਚ ਅਤ ਜ਼ਰੂਰੀ ਹੈ ਕਿ ਹੁਕਮਤ ਸਾਹਿਬ ਨੇ 2 ਪੁੱਤਰ ਬਾਬਾ ਜੁਝਾਰ ਸਿੰਘ ਤੇ ਬਾਬਾ ਅਜੀਤ ਸਿੰਘ ਜੀ, ਉਹ ਆਪਣੇ ਆਪ ਘੋੜਿਆਂ ਤੇ ਅਸਵਾਰ ਸਨ, ਪਰ ਕਹਿੰਦੇ ਨੇ ਦੋਨੋਂ ਛੋਟੇ ਸਾਹਿਬਜ਼ਾਦੇ ਇਹਨਾਂ ਨੂੰ ਮਾਤਾ ਗੁਜਰੀ ਜੀ ਨੇ ਆਪਣੇ ਘੋੜੇ ਦੇ ਅੱਗੇ ਬਿਠਾਇਆ ਸੀ। ਅੱਗੇ ਅੱਗੇ ਤੁਰਦਾ ਹੋਇਆ ਇਹ ਦਲ ਸਰਸਾ ਨਦੀ ਦੇ ਕਿਨਾਰੇ ਆ ਕੇ ਇਹਨਾਂ ਗੁਰੂ ਕੇ ਪੁੱਤਰਾਂ ਦਾ ਵਿਛੋੜਾ ਪੈ ਗਿਆ। ਉਹ ਵਿਛੋੜਾ ਜਿਹੜਾ ਇਸ ਧਰਤੀ ਤੇ ਮਿਲਾਪ ਦਾ ਸਾਧਨ ਨਾ ਬਣਿਆ, ਮਿਲੇ ਜ਼ਰੂਰ ਪਰ ਦਾਦੇ ਗੁਰੂ ਤੇਗ ਬਹਾਦਰ ਜੀ ਦੀ ਗੋਦ ਵਿੱਚ ਜਾ ਕੇ। ਸਰਹੰਦ ਦੀ ਨਦੀ ਨੇ ਪਰਿਵਾਰ ਨੂੰ 3 ਹਿੱਸਿਆਂ ਵਿੱਚ ਵੰਡਿਆ ਸੀ। ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਵਿਛੜ ਗਏ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੇ ਵੱਡੇ ਸਾਹਿਬਜ਼ਾਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ। ਇੱਥੇ ਗੁਰੂ ਕਲਗੀ ਵਾਲੇ ਦੇ ਪੁੱਤਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਉਹਨਾਂ ਸਾਹਿਬਜ਼ਾਦਿਆਂ ਨੂੰ ਕਿਉਂ ਚੇਤੇ ਕਰਨੇ ਆ? ਕਿਉਂ ਸਿਖਾ? ਤੈਨੂੰ ਪਛਾਣ ਦੀ ਖਾਤਰ ਗੁਰੂ ਨੇ ਆਪਣੇ ਲਾਲ ਆਪਣੀਆਂ ਅੱਖਾਂ ਦੇ ਸਾਹਮਣੇ ਮੈਦਾਨੇ ਜੰਗ ਵਿੱਚ ਉਤਾਰੇ ਸਨ। ਇੱਥੇ ਬੜੇ ਸੋਹਣੇ ਬਚਨ ਕਹੇ ਨੇ, ਅੱਲਾ ਯਾਰ ਖਾਂ ਜੋਗੀ ਨੇ ਕਹਿੰਦੇ ਨੇ, ਉਸ ਰਾਤ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਨੇ ਪੁੱਤਰਾਂ ਦੇ ਕੋਲ ਗਏ ਤੇ ਦੋਨਾਂ ਪੁੱਤਰਾਂ ਤੇ ਨਜ਼ਰ ਗਦਾ ਕੇ ਇੱਕ ਸ਼ਬਦ ਕਿਹਾ ਤੇ ਜਿਹੜਾ ਸਿੱਖਾਂ ਮਾਣ ਕਰੀ ਕਿਉਂ ਸਾਹਿਬਜ਼ਾਦਿਆਂ ਨੂੰ ਚੇਤੇ ਕਰਨੇ। ਕਹਿਣ ਲੱਗੇ, ਬੱਚੋਂ ਕੇ ਸਿਰ ਕੋ ਸਰ ਕੋ ਪਕੜ ਕਰ ਕਹਾ, ਸਰ ਕੋ ਪਕੜ ਕਰ ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਮੇਂ ਜਕੜ ਕਰ। ਕਹਿਣ ਲੱਗੇ, ਸੋਏ ਹੋਵੇ ਬੱਚੋਂ ਕੇ ਸਰ ਕੋ ਕਹਾ ਪਕੜ ਕਰ, ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਮੇਂ ਜਕੜ ਕਰ, ਕਿ ਜ਼ਿੰਦਗੀ ਲਿਖੀ ਹੋਈ ਕਿਸਮਤ ਨੇ ਉਜੜ ਕਰ, ਫਿਰ ਮਿਲਨੇ ਕਾ ਵਾਦਾ ਤੋ ਕੀਏ ਜੋ ਵਿਛੜ ਕਰ, ਬੇਟਾ ਥੇ ਚਾਰ ਹੋ ਅਬ ਦੋ ਹੀ ਸਹਰ ਯੇ ਵੀ ਨਾ ਹੋਗੇ, ਹਮ ਸਦ ਸ਼ੁਕਰ ਕਰੇਂਗੇ ਅਗਰ ਕੱਲ ਯੇ ਵੀ ਨਾ ਹੋਗੇ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜਦੋਂ ਸਵੇਰੇ ਤੱਕ ਨੇ ਆ ਆਪਣੇ ਪੁੱਤਰਾਂ ਨੂੰ ਆਪਣੇ ਹੱਥੀ ਤਿਆਰ ਕਰਦੇ ਪਏ ਨੇ, ਤੇ ਇਹ ਨਹੀਂ ਕਿ ਆਵਾਜ਼ ਮਾਰ ਕੇ ਕਹਿ ਕੇ ਬੇਟਾ ਆਓ ਮੈਦਾਨੇ ਜੰਗ ਵੀ ਜੂਝਣਾ, ਆਪ ਖੁਦ ਆਪਣੇ ਆਪ ਨੂੰ ਪੇਸ਼ ਕੀਤਾ ਬਾਬਾ ਅਜੀਤ ਸਿੰਘ ਨੇ, ਤੇ ਸਾਹਿਬ ਆਪ ਤੋਰਦੇ ਪਏ ਨੇ। ਕਹਿੰਦੇ ਨੇ, ਬੇਟਾ ਹਮ ਨਹੀਂ ਕਾਰ ਤਾ ਬਾਪ ਕੋ ਜਾ ਜੀਜੇ ਧਰਮ ਪਰ। ਕਹਿੰਦੇ ਨੇ, ਮੈਂ ਕਿੰਨਾ ਭਾਗਾਂ ਵਾਲਾ ਵਾਂ, ਮੈਂ ਹੀ ਇਸੇ ਜ਼ਬਾਨ ਨਾਲ ਇੱਕ ਦਿਨ ਪਿਤਾ ਨੂੰ ਆਨੰਦਪੁਰ ਦੀ ਪਹਾੜੀ ਤੋਂ ਤੋਰਿਆ ਸੀ, ਤੇ ਅੱਜ ਇਸੇ ਜ਼ਬਾਨ ਨਾਲ ਬੇਟਾ ਤੈਨੂੰ ਚਮਕੌਰ ਦੀ ਉੱਚੀ ਗੜੀ ਵਿੱਚੋਂ ਹਵੇਲੀ ਵਿੱਚੋਂ ਤੋਰ ਕੇ ਕਹਿੰਦਾ ਤੂੰ ਜਾ। ਖਮ ਨੇ ਕਹਾ ਤਾ ਬਾਪ ਕੋ ਜਾ ਜੀਜੇ ਧਰਮ ਪਰ, ਲੋਕ ਕਹਿਤੇ ਹੈ ਬੇਟਾ ਆਪ ਕੋ ਜਾ ਜੀਜੇ ਧਰਮ ਪਰ। ਕਦੀ ਤੱਕੋ ਗੁਰਮੁਖੋ, ਕਹਿਣਾ ਬਹੁਤ ਸੁੱਖ ਹੈ। ਬਾਬਾ ਅਜੀਤ ਸਿੰਘ ਉਤਰੇ ਨੇ ਤੇ ਕਲਗੀ ਵਾਲੇ ਸੱਚੇ ਪਾਤਸ਼ਾਹ ਦੇ ਕੋਲ ਪਿਆਰੇ ਭਾਈ ਦਇਆ ਸਿੰਘ ਖਲੋਤੇ, ਜਦੋਂ ਇਹ ਹੀ ਕਿਹਾ ਸੀ ਦਾਤਾ ਆਪਣਾ ਪੁੱਤਰ, ਤੇ ਸਾਹਿਬ ਨੇ ਕਿਹਾ ਪਿਆਰੇ ਦਇਆ ਸਿੰਘ ਜੀ ਆਓ ਹੁਣ ਗੱਲ ਨਾ ਕਰੋ, ਤੱਕੋ ਮੇਰਾ ਪੁੱਤਰ ਮੈਦਾਨੇ ਜੰਗ ਵੀ ਜਾ ਕੇ ਦੁਸ਼ਮਣ ਦੇ ਆਹੂ ਕਿਵੇਂ ਲਾਂਦਾ। ਬਾਬਾ ਅਜੀਤ ਸਿੰਘ ਦੁਸ਼ਮਣ ਵਿੱਚ ਜੂਝੇ, ਉਹਦੇ ਨਾਲ ਦੋ ਦੋ ਹੱਥ ਕੀਤੇ, ਪਰ ਜਦੋਂ ਪਿਤਾ ਦੇ ਤੱਕਦਿਆਂ ਤੀਰ ਖਤਮ ਹੋਏ, ਤਲਵਾਰ ਨਾਲ ਤੁਰੇ ਤੇ ਨਾਗਨੀ ਸੀਨੇ ਵਿੱਚ ਵੱਜੀ ਤੇ ਮਨ ਨੂੰ ਅੰਦਰ ਦੀਆਂ ਨਾੜਾਂ ਖਿੱਚ ਕੇ ਬਾਹਰ ਲੈ ਆਂਦੀਆਂ, ਤੇ ਗੁਰੂ ਕਲਗੀ ਵਾਲੇ ਦੇ ਮੁੱਖ ਵਿੱਚੋਂ ਸ਼ਬਦ ਨਿਕਲੇ ਸਨ ਕਿ ਪਰਾਈ ਅਮਾਨ ਕਿਉਂ ਰੱਖੀਐ ਦਿੱਤੀ ਹੁਣ ਸੁੱਖ ਹੋਏ। ਪਿਆਰਿਓ, ਅਜੇ ਵੱਡੇ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਬਾਬਾ ਜੁਝਾਰ ਸਿੰਘ ਨੇ ਕਿਹਾ ਸੀ ਪਿਤਾ ਜੀ ਕਿ ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਭਾਤਾ, ਤੇ ਸਾਹਿਬ ਨੇ ਉੱਥੇ ਸ਼ਬਦ ਵਰਤੇ ਸਨ ਬੇਟਾ ਤੁਮੀ ਕੋ ਪੰਥ ਕੇ ਬੇੜੇ ਕੇ ਖਵਈਆ, ਖੇ ਸਿੱਖਾਂ ਤੇਰੇ ਬੇੜੇ ਨੂੰ ਤੇਰੇ ਇਸ ਖਾਲਸਾ ਪੰਥ ਨੂੰ ਮੋਢਾ ਦੇ ਕੇ ਕਿਨਾਰੇ ਲਾਉਣ ਵਾਲੇ ਗੁਰੂ ਕੇ ਪੁੱਤਰ ਨੇ, ਤਾਂ ਤੂੰ ਇਹਨਾਂ ਨੂੰ ਅਰਦਾਸ ਵੀ ਚੇਤੇ ਕਰਨਾ। ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਵੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੇ ਦੇ ਕੇ ਤੁਮ ਹੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓਗਾ ਤਖਤੇ ਹੈ ਖਲਦ ਮੇ ਬਈਆ। ਪੁੱਤਰ, ਹਰ ਇੱਕ ਬਾਪ ਨੂੰ ਆਪਣੇ ਬੱਚੇ ਤੇ ਨਾਜ਼ ਹੁੰਦਾ, ਹਰ ਕੋਈ ਬਾਪ ਚਾਹੁੰਦਾ ਮੇਰਾ ਪੁੱਤਰ ਇਹੋ ਜਿਹਾ ਕੰਮ ਕਰੇ, ਮੈਂ ਆਪਣੀਆਂ ਅੱਖਾਂ ਨਾਲ ਉਹਨੂੰ ਤੱਕਾਂ। ਕਹਿਣ ਲੱਗੇ, ਮੈਂ ਇੱਕ ਸੁਪਨਾ ਲਿਆ ਉਹਨੂੰ ਸਾਕਾਰ ਕਰ ਦੇਈ। ਪੁੱਛਿਆ, ਦੱਸੋ ਪਿਤਾ ਜੀ। ਬੇਟਾ, ਖਾਹਿਸ਼ ਹੈ ਕਿ ਤੁਮੇ ਤੇਜ ਚਲਾਤੇ ਹੋਵੇ ਦੇਖੇ, ਸਿਰਫ ਇੱਕੋ ਸੁਪਨਾ ਲਿਆ ਸੀ ਮੇਰਾ ਜੁਝਾਰ ਵੱਡਾ ਹੋਵੇ, ਮੈਦਾਨੇ ਜੱਗ ਵੀ ਜਿੱਦਣ ਜੂਝੇਗਾ ਮੈਂ ਆਪਣੀਆਂ ਅੱਖਾਂ ਨਾਲ ਤੈਨੂੰ ਤੇਜ ਚਲਾਉਂਦੇ ਤੱਕਾਂ। ਬੇਟਾ, ਖਾਹਿਸ਼ ਹੈ ਕਿ ਤੁਮੇ ਤੇਜ ਚਲਾਤੇ ਹੋਵੇ ਦੇਖੇ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ, ਮੈਂ ਆਪਣੀਆਂ ਅੱਖਾਂ ਨਾਲ ਤੇਰੇ ਸੀਨੇ ਵਿੱਚ ਬਰਸ਼ੀ ਪਰੋਤੀ ਜਾਂਦੀ ਤੱਕਾਂ। ਤੇ ਬਾਬਾ ਜੁਝਾਰ ਸਿੰਘ ਨਮਸਕਾਰ ਕਰਕੇ ਤੁਰੇ। ਉੱਧਰ ਸ਼ਾਮ ਦਾ ਸੂਰਜ ਪਿਆ ਢਲਦਾ ਸੀ ਤੇ ਇੱਧਰ ਕਲਗੀ ਵਾਲੇ ਦਾ ਪੁੱਤਰ ਬਾਬਾ ਜੁਝਾਰ ਸਿੰਘ ਦੁਸ਼ਮਣ ਨੂੰ ਚੀਰ ਕੇ ਨਿਕਲਦਾ ਪਿਆ ਸੀ। ਅਖੀਰ ਤੇ ਜਦੋਂ ਬਾਬਾ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਨੇ ਤੇ ਕਲਗੀ ਵਾਲੇ ਦੇ ਮੁੱਖ ਵਿੱਚੋਂ ਨਿਕਲਿਆ ਸੀ ਕਿ ਜਿਸ ਕੀ ਬਸ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮੱਥ ਹੈ। ਉੱਥੇ ਪੰਥ ਦੇ ਮਹਾਨ ਢਾਡੀ ਬਾਪੂ ਸੋਹਣ ਸਿੰਘ ਜੀ ਸ਼ੀਤਲ, ਉਹਨਾਂ ਨੇ ਫਿਰ ਇੱਕ ਗੱਲ ਕਹੀ। ਕਹਿੰਦੇ, ਉੱਧਰ ਸੂਰਜ ਢਲਦਾ ਪਿਆ ਸੀ, ਕਹਿਣ ਲੱਗੇ ਇੱਧਰ ਕਲਗੀ ਵਾਲਾ ਖਾਲਸਾ ਪੰਥ ਦੇ ਸੂਰਜ ਨੂੰ ਸ਼ਿਖਰ ਤੇ ਲਿਜਾਂਦਾ ਪਿਆ ਸੀ। ਤੇ ਕਹਿੰਦੇ, ਜਦੋਂ ਪੁੱਤਰ ਨੇ ਸ਼ਹਾਦਤ ਦਾ ਜਾਮ ਪੀਤਾ ਤੇ प्यारे भाई दया सिंह, भाई धर्म सिंह, भाई मान सिंह, भाई संगत सिंह, भाई संत सिंह, जेड़े कुछ सिख रहते सन, कौन आके जो तकिया कि बाबा जुझार सिंह जमीन ते डिगे ने, ते उस वेले प्यारे मुख विचो निकलिया हस शहीदी पा गया, जब लाल छुटेरा अखा सामे हो गया, वो बेरा बेरा उंगल ला के लै गया उन वीर वडेरा, जोड़ी जोड़ी हो गया परिवार बथेरा, हाथ बन बोले सतगुरु वाह भाणा तेरा, तेरा तुझको सौंपते क्या लागे मेरा, हुक्म रजाई चलना जो करे चंगेरा, ते सिखां वल तकिया नेत्र छलके, ते गुरु के सिखा तेरे इस पंथ नू देख के, खालसा पंथ नू ताके सिखां दे नेत्र छलके कि सतगुरु जोड़ी जोड़ी हो गया परिवार बतेरा, जड़ा मन चौक नेरा, यही कारण के अरदास विच गुरु पंथ दा नाम पहला है, ते पुत्रा दा नाम बाद विच लिया जांदा, पांच प्यारे पहला, चार साहिबजादे बाद विच, कह लगे पंथ वसे मैं उजड़ा मन चौक नेरा, ते बापू सोहण सिंह कहिंदे वाह वाह गोबिंद सिंह वाह, तेरा जेरा तेरे वर्गा जेरा किसे कोल नहीं, उदन नी सोदर दा पाठ चमकौर दी गली विच होया, पुत्रां दीआं लाशां बाहर सन, डॉक्टर हरी राम गुप्ता उन्हें दा हिस्ट्री ऑफ सिख गुरुज, उहदे विच उहने गल बड़ी सोहणी कही है, कहिंदा दुनिया दे लोगो जिस दिन मनुख दा जन्म दिन होवे लोग बड़े प्रसन्न हुंदे ने, ते अज भी जिदन गुरु गोबिंद सिंह दा पुरब आउंदा है ते सिख उदन फुलिया नहीं समांदा, सारी सारी रात गुरु दे गीत गाउंदा है, कहिंदा तैनूं पता है कि जिस दिन बाबा अजीत सिंह ते बाबा जुझार सिंह चमकौर दी गली विच शहीद होए उदन गुरु गोबिंद सिंह दा 39वां जन्मदिन सी, उदन गुरपुरब सी, उदन गुरु कलगी वाले दा आगमन दिवस सी, पिता दा जन्मदिन होवे ते पुत्रां दा मौत दा दिन होवे, शहादत दा दिन होवे, ते क्यों नहीं सिखा तू अरदास विच चेते करेंगा, साहब ने उधर भी सोदर दा पाठ कीता, रात नू चमकौर दी गड़ी छड़ी एक खिन शहद ते अर्ज कीती होवे फिर दोबारा, क्योंकि कैसा आप बना रहे हो, इसे साहब सच्चे पातशाह चले गए चमकौर दी धरती तो माछी वाले दे जंगल, वखरे वखरे सिख तुरे, पर उते साहब ने कहा सी कि खालसा तू टेक लैनी है अकाल दी, टेक लैनी है संगत दी, टेक लैनी है परमेश्वर दे चरणा दी, साहब गुरु गोबिंद सिंह तो चले गए, इस गड़ी तो बाद बीबी शरण कौर ने इन्हां देहां दा संस्कार कीता, उस बीबी नू जिउंदे जी इस बलदी कोई चिखा दे विच सट के शहीद कीता गया, कोई पंथ दर्दी लंघिया ते इस सवाह नू इस रात नू कतलगढ़ जिथे स्थान है इत्थे दब के मिट्टी पा के चला गया, लोकां सोचिया कि गुरु गोबिंद सिंह जी दे पुत्र दा ना पुत्रां दा नामो निशान मिट जाने, किसे ने ना ना लिया, समा आया गड़ी विच दीवा बलिया, इसे वेले पिंड दा चमकौर साहिब दे नाल इत्थों दे भाई दरबारा सिंह कुछ भाई दयाल सिंह कहिंदे बड़े अमीर सन, कहिंदे ने इन्हां ने चमकौर दा जर्रा जर्रा शान दिता कि मैनूं ओह थां दसो जिथे मेरे कलगी वाले दे पुत्रां दा ते ओहदे सिखां दा संस्कार कीता गया, अखीर ते जिथे गुरुद्वारा कतलगढ़ साहिब है, करम सिंह हिस्टोरियन होरां ने बहुमुले इतिहासक लेख जिहड़े ने ओहदे विच जिक्र आउंदा है वख वख विद्वानां दे ने, ओहदे विच कहिंदे ने फिर जदों इह राख लभी ते सरदार दयाल सिंह इस थां नूं लभ के सारा दिन उस जगह दे बैठ के बैराग नाल रोंदे रहे, शाम दा वेला होया पिंड गए, सवेरे पिंड दे लोक इकट्ठे कीते मिस्त्री बुलाए ते जदों नी रखन लगे ते भाई साहब ने एक बेनती की, कहन लगे ग्रंथी साहब नूं गुरमुखा एक अरदास करी अज कलगी वाले दे दर ते, पुछया जी क्यों की अरदास, सोचिया भी शायद कोई दुनिया की दौलत मंगेगा, अमीर बंदा सी कई पिंड दे अपने सन, कह लगे अरदास कर कि गुरु गोबिंद सिंह मेहर करी मेरे घर कोई धी ते पुत्र ना होवे, मेरे घर संतान ना होवे, सिखां दीआं अखां विचों परल परल नीर भी एक ही कारण, कह लगे सरदार जी ए मंग की, कह लगे इत्थे पंथ दी खातर गुरु दे पुत्रां ने शहादत दा जाम पीता है, ਇੱਥੇ ਪੰਥ ਵਸੇ ਮੈਂ ਉਜੜਾਂ ਦੀ ਇੱਕ ਆਵਾਜ਼ ਉੱਠੀ ਸੀ, ਕੱਲ ਨੂੰ ਮੇਰੇ ਪੁੱਤਰ ਧੀਆਂ ਦਾਵਾ ਨਾ ਕਰਨ ਇਸ ਥਾਂ ਤੇ ਸਾਡੇ ਪਿਓ ਨੇ ਬਣਾਈ, ਇਹ ਪੰਥ ਦੀ ਹੈ ਤੇ ਸਦਾ ਲਈ ਗੁਰੂ ਕਲਗੀ ਵਾਲੇ ਦੇ ਪੰਥ ਦੀ ਹੈ, ਤੇ ਬਾਕੀ ਉਹਦੇ ਘਰ ਸੰਤਾਨ ਨਹੀਂ ਸੀ ਹੋਈ। ਸਾਹਿਬ ਜੀ ਦੇ ਇਸ ਅਸਥਾਨ ਨੂੰ ਇਸ ਗੁਰਮੁਖ ਨੇ ਬਣਾਇਆ, ਤੇ ਅੱਲਾਹ ਯਾਰ ਖਾਂ ਜੋਗੀ ਨੇ ਕਿਹਾ ਸੀ ਕਦੀ ਆਪਣੇ ਬੱਚੇ ਜਦੋਂ ਇੰਡੀਆ ਲੈ ਕੇ ਜਾਂਦੇ ਹੋ ਨਾ, ਗੁਰਮੁਖੋ ਆਪਣੇ ਵਿਰਸੇ ਨਾਲ ਕਦੀ ਜੋੜਿਓ, ਉਸ ਚਮਕੌਰ ਦੀ ਗੜੀ ਬਾਰੇ ਉਹ ਕਹਿੰਦਾ ਖਿੰਦਮੇ ਬਸ ਇੱਕ ਤੀਰਥ ਹੈ ਯਾਤਰਾ ਕੇ ਲਈ, ਲੋਕ ਤੁਰੇ ਜਾਂਦੇ ਨੇ ਕੋਈ ਜਗਨਨਾਥਪੁਰੀ ਕਿਤੇ, ਕੋਈ ਦਵਾਰਕਾ, ਕੋਈ ਬਨਾਰਸ, ਉਹ ਕਹਿੰਦਾ ਨਹੀਂ, ਖਿੰਦਮੇ ਬਸ ਇੱਕ ਤੀਰਥ ਹੈ ਯਾਤਰਾ ਕੇ ਲਈ, ਯਹਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲਈ, ਚਮਕ ਹੈ ਮੇਰ ਕੀ ਚਮਕੌਰ ਤੇਰੇ ਜ਼ਰੋਂ ਮੇਂ, ਯਹੀਂ ਸੇ ਸਿਤਾਰੇ ਬਣ ਕੇ ਗਏ ਆਸਮਾਂ ਕੇ ਲਈ। ਉਹ ਕਹਿੰਦਾ ਕਹਾਂ ਭਟਕਤੇ ਫਿਰਤੇ ਹੋ, ਹਜ ਆਕਰ ਕਰੋ ਯਹਾਂ, ਕਿੱਥੇ ਤੂੰ ਭੱਜੇ ਫਿਰਦੇ ਹੋ, ਖਾਲਸਾ ਕਿੱਧਰ ਡੇਰਿਆਂ ਤੇ ਤੁਰਿਆ ਫਿਰਨਾ, ਦੰਬੀਆਂ ਪਖੰਡੀਆਂ ਦੇ ਕੋਲ ਕਹਾਂ ਭਟਕਤੇ ਫਿਰਤੇ ਹੋ, ਹਜ ਕਰੋ ਯਹਾਂ ਆਕਰ। ਕਹਿਣ ਲੱਗੇ ਕਾਬਾ ਤੁਹਾਰੇ ਪਾਸ ਹੈ ਹਰ ਇੱਕ ਖਾਲਸੇ ਕੇ ਲਈ, ਇਹ ਤੇਰੇ ਲਈ ਕਾਬਾ, ਇੱਥੇ ਨਮਸਕਾਰ ਕਰੀ। ਇੱਥੇ ਗੁਰੂ ਗੋਬਿੰਦ ਸਿੰਘ ਦੇ ਦੋ ਪੁੱਤਰ ਵੱਡੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀਤਾ, ਤੇ ਇਸ ਤੋਂ ਅੱਗੇ ਸਾਹਿਬ ਤੁਰੇ ਨੇ, ਉੱਧਰ ਸਰਹੰਦ ਪਹੁੰਚ ਜਾਂਦੇ ਨੇ ਛੋਟੇ ਸਾਹਿਬਜ਼ਾਦੇ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਬੱਚਿਆਂ ਨੂੰ, ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖੇ, ਮਾਤਾ ਗੁਜਰੀ ਨਾਲ ਨੇ। ਗੁਰਮੁਖੋ ਇੱਥੇ ਕਚਹਿਰੀ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਸੀ, ਬੜੀ ਵਾਰੀ ਉਹ ਵਿਸਤਾਰ ਕੀਤਾ ਜੋ ਸਵਾਲ ਤੇ ਜਵਾਬ ਹੋਏ, ਪਰ ਇੱਕ ਗੱਲ ਬੜੀ ਸੋਹਣੀ ਕਹੀ। ਬਾਬਾ ਫਤਿਹ ਸਿੰਘ ਹੋਰਾਂ ਨੇ ਬੜਾ ਸੋਹਣਾ ਉੱਤਰ ਦਿੱਤਾ ਸੀ, ਕਹਿਣ ਲੱਗੇ ਜੰਗਲਾਂ ਵਿੱਚ ਜਾਵਾਂਗੇ, ਸਿੱਖ ਇਕੱਠੇ ਕਰਾਂਗੇ, ਸ਼ਸਤਰ ਬਣਾਵਾਂਗੇ, ਤੁਹਾਡੇ ਨਾਲ ਆ ਕੇ ਲੜਾਂਗੇ। ਬੜੀ ਤੋਤਲੀ ਜ਼ਬਾਨ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਇੱਥੇ ਝੁਕੇ ਨਹੀਂ, ਤੇ ਜੇ ਨਹੀਂ ਝੁਕੇ, ਜਿਹੜੇ ਝੁਕ ਗਏ ਸਨ ਤੇ ਗੁਰੂ ਨੇ ਉਹਨਾਂ ਪੁੱਤਰਾਂ ਬਾਰੇ ਕਹਿ ਦਿੱਤਾ ਰੋਟੀ ਬੇਟੀ ਦੀ ਸਾਂਝ ਨਾ ਪਾਇਓ, ਜਿਹੜੇ ਨਹੀਂ ਝੁਕੇ, ਪੰਥ ਕਹਿੰਦਾ ਇਹਨੂੰ ਚੇਤੇ ਕਰੀ ਆਪਣੀ ਅਰਦਾਸ ਵਿੱਚ, ਇਹਨਾਂ ਦੀ ਕਮਾਈ ਧੰਦਾ ਜੋਗੀ। ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਬੜੀ ਸੋਹਣੀ ਇੱਕ ਬਚਨ ਕਿਹਾ ਤੇ ਗੁਰਮੁਖਾਂ ਨੇ, ਕਹਿੰਦੇ ਨੇ ਅੰਤਲੇ ਦਿਨ ਜਦੋਂ ਮਾਤਾ ਗੁਜਰੀ ਜੀ ਨੂੰ ਮਿਲ ਕੇ ਨਿਕਲੇ ਨੇ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਬੜੇ ਸੋਹਣੇ ਬਚਨ ਕਹੇ ਨੇ ਗੁਰਮੁਖ ਵਿਦਵਾਨ ਨੇ, ਕਹਿੰਦੇ ਨੇ ਆਪਣੇ ਹੱਥੀ ਤਿਆਰ ਕੀਤਾ ਤੁਰਨ ਤੋਂ ਪਹਿਲਾਂ, ਬਸ ਇੱਕੋ ਗੱਲ ਕਹੀ ਸੀ, ਬੇਟਾ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ, ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਜੀ ਨੇ ਜਿਹਨੇ ਠੀਕਰਾ ਭੰਨ ਦਿੱਤਾ ਪਰ ਈਨ ਨਹੀਂ ਮੰਨੀ। ਤੇ ਕਹਿੰਦੇ ਨੇ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਅੱਜ ਦਾਦੀ ਮਾਂ ਨੂੰ ਅਖੀਰਲੇ ਵੇਲੇ ਮਿਲੇ ਤੇ ਨਾਲ ਕਿਹਾ ਸੀ, ਮਾਂ ਤੂੰ ਦੇਖ ਦੀਰੀ ਉੱਤੇ ਬੁਰਜ ਦੇ ਖਲੋ ਕੇ ਤੇਰੇ ਪੋਤਰ ਹੱਸ ਕੇ ਸ਼ਹਾਦਤ ਦਾ ਜਾਮ ਤਾਂ ਪੀਣਗੇ ਪਰ ਦਾਦੇ ਦੀ ਤਰ੍ਹਾਂ ਮੇਰੀ ਮਾਂ ਦੇਖੀ ਸ਼ਹਾਦਤ ਦਾ ਜਾਮ ਪੀਆਂਗੇ ਤੇ ਦਾਦੇ ਦੀ ਤਰ੍ਹਾਂ ਸਿਦਕ ਸਾਡਾ ਨਿਭੇਗਾ। ਉੱਥੇ ਗੁਰਮੁਖ ਨੇ ਚਾਰ ਕੁ ਬਚਨ ਕਹੇ ਨੇ, ਕਹਿੰਦੇ ਨੇ ਖੇ ਮਾਂ ਤੂੰ ਆਪਣੇ ਸੀਨੇ ਤੇ ਹੱਥ ਰੱਖ ਕੇ ਦੇਖ, ਜਿਹਦਾ ਪੋਤਾ 2 ਸਾਲ ਦਾ ਹੋਵੇ ਤੇ ਨੂੰ ਚਲਾਣਾ ਕਰ ਜਾਏ ਤੇ ਉਹ ਕਿਵੇਂ ਪੋਤੇ ਨੂੰ ਪਾਲਿਆ ਹੋਵੇ। ਕਹਿੰਦੇ ਨੇ ਅੱਜ ਉਹ ਪੋਤੇ ਨੂੰ ਤਿਆਰ ਕੀਤਾ, ਸੋਹਣੀਆਂ ਪਜਾਮੀਆਂ ਪਾਈਆਂ, ਸੋਹਣੇ ਕਲੀਆਂ ਵਾਲੇ ਨਿੱਕੇ ਨਿੱਕੇ ਚੋਲੇ ਪਾਏ, ਸਿਰ ਤੇ ਦਸਤਾਰਾਂ ਬੰਨੀਆਂ ਤੇ ਤੋਰੇ, ਤੇ ਕਹਿੰਦੇ ਨੇ ਠੰਡੇ ਬੁਰਜ ਤੋਂ 2 ਪੌੜੀਆਂ ਥੱਲੇ ਉਤਰ ਕੇ ਨਾ, ਤੇ ਦੋਨੋਂ ਬੱਚੇ ਦੋਨੋਂ ਸਾਹਿਬਜ਼ਾਦੇ ਮਾਂ ਗੁਜਰੀ ਵੱਲ ਫਿਰ ਅੱਖਾਂ ਭਰ ਕੇ ਦੇਖਣ ਲੱਗ ਪਏ। ਕਹਿੰਦੇ ਨੇ ਕਿਉਂ ਦੇਖਿਆ? ਉੱਥੇ ਕਹਿੰਦੇ ਨੇ ਚੱਲ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ ਬਾਹਰ, ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਕੀ ਬੋਲੇ? ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ, ਕਿਉਂਕਿ ਆਖਰੀ ਮਿਲਣੀ ਅੰਮਾ, ਸਾਨੂੰ ਪਤਾ ਅੱਜ ਤੋਂ ਬਾਅਦ ਤੂੰ ਤੇ ਸਾਨੂੰ ਮਿਲਣਾ ਨਹੀਂ, ਇਹ ਲੋਰੀਆਂ ਇਹ ਗੋਦੀ ਮਿਲਣੀ ਨਹੀਂ। ਚੱਲ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ ਬਾਹਰ, ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਮਾਂ ਉਡੀਕਾਂਗੇ ਅਸੀਂ ਸੱਚ ਖੰਡ ਵਿੱਚ ਜਾ ਕੇ, ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾ ਕੇ, ਥੱਕ ਨਾ ਜਾਈਏ ਅੰਮੀਏ ਅਸੀਂ ਔਂਸੀਆਂ ਪਾ ਕੇ। ਬਾਬਾ ਫਤਿਹ ਸਿੰਘ ਕਹਿੰਦੇ ਸਾਡਾ ਜੀ ਨਹੀਂ ਲੱਗਣਾ, ਮਾਂ ਛੇਤੀ ਆਉਣਾ, ਤੇਰੇ ਬਾਜੋ ਲੱਗਦਾ ਮਾਂ ਸਵਰਗ ਡਰਾਉਣਾ। ਕਹਿਣ ਲੱਗੇ ਨਹੀਂ ਤੇ ਰੁੱਸ ਤੂੰ ਫਤਿਹ ਸਿੰਘ, ਤੇਰਾ ਜੀ ਪਰਚਾਉਣਾ, ਮਾਂ ਤੂੰ ਛੇਤੀ ਆਈ। ਕਹਿੰਦੇ ਜਦੋਂ ਇੰਨੇ ਬਚਨ ਕਹੇ अज ओ मां जिन्हें कदी पति दा शीश अपने सामने नेत्रां नाल तकिया सी, ओ मां जिन्हें आनंदपुर नूं उजड़दियां भी तकिया ते वसदियां भी तकिया, ओ मां जिहड़ियां सरसा दियां लहरां विच इहनां नूं नूं दी अमानत नूं पुत्तर दी अमानत नूं गोदी विच सीने दे नेक नाल लियाई, ते जदों छोटे ने कहा मां नहीं ते रुस तू फतेह सिंह तेरा जी पर चौड़ा, ते कहिंदे उस वक्त कहिंदी चलो मेरे हीरियो मैं मगरे आवां पुत्तां वाजो जिउंदियां कद देखियां मां, चलो मेरे हीरियो मैं मगरे आवां पुत्तां वाजो जिउंदियां कद देखियां मावां। कहन लगे पुत्रां द्वारे रामकार मावां दियां बावां, जिधर चलदे हंस उधर जांदियां छावां, लोको मैं तोर घर दियां रौनकां सच खंड वसां। दोनों साहिबजादे तुरे, उस वक्त साडी सोहन सिंह जी शीतल ने बड़े कमाल दे बचन कहे, वो कहिंदे ने कि जदों कोई घर दा जी चलाना कर जाए जिदन खुशी ते गमी आवेगी उदन उहदी याद जरूर आएगी, बाप चलाना कर जाए ते धी दी डोली निकलदी होवे ते चेते रखियो डोली वेले बाप चेते आउंदा, पुत्र दी शादी होवे बाप चेते आउंदा। कहिंदे ने जदों अज तकिया कि दोनों साहिबजादे तुरे जाते ने ते मात गुजरी ने, उस वेले समा चेते आ गया माता जीतो दा कि किवें व्याह के लियांदी, किवें बाबा फतेह सिंह जी का जन्म होया, किवें इन्हां साहिबजादियां नूं पालदी रही। उत्थे फिर उन्होंने अपने ख्याल दिते ने, कह लगे आ जा जीतो राणीए लै मिंद उधारे, तक लै मेरी बच्चीए चन चढ़ दिखा रे, खेतीए देख तेरे पुत्र अज खारे चल लगे ने, लोकां दे बच्चे जांदे ने व्याह हुंदे ने, पुत्र पोतरे पड़पोतरियां तो बाद नामो निशान मिट जांदा है, आ मेरी ये धीए जीतो जेड़े पुत्र तेरे अज वर चले ने मौत नूं, रहिंदी दुनिया तक तेरे पुत्रां दी मौत दे व्याह दे गीत गाए जाणगे। कह लगे आ जा जीतो राणीए लै मिंट उधारे, तक लै मेरी बच्चीए चन चढ़दे कारे, सेरे किन्ने लगदे इस उम्रे प्यारे, टुटणगे अज अंबरों दो रोशन तारे। कह लगे चानण चानण होणगे ब्रह्मंड अंधियारे, आ जा जीतो राणीए लै मिंट उधारे। माता जीतो जी नूं याद कर दोनों साहिबजादे गए कचहरी विच पहुंचे ने, वाह गुरमुखो उन्हां दे चरणां विच करो नमस्कार, ते जदों ये दिन हुंदे ने सानूं तां पुरब मनाउण दा वी चेता भुल्ली जांदा, जदों शहादत वाले दिन आउणे कहिंदे ने साहिबजादियां दे दिनां नूं करनी वालियां ने सारी सारी रात बाणी पढ़ी जाणी, सारी सारी रात गुरु के बचनां दा कीर्तन होणा। इधर जदों कचहरी विच गए अखीर वाला समां सी ते कहन लगे बच्चो शब्द वरते कि जेकर तुसी अज ना मन्ने ते खत्म कर दिता जाओगे, ते उत्थे उन्हां कहा कहन लगे सच को मिटाओगे तो मिटोगे जहान से, डरता नहीं अकाल पुरख किसी शहनशाह की शान से, उपदेश अपना सुन लो जरा दिल के कान से, कह रहे हैं हम तुमको खुदा की जबान से। कहने अज बच्चे जदों बाबिया नूं शहीद कर लगे पहली इट रखी, इत्थे बड़े कमाल दे बचन कहे ने गुरमुख ने, वो कहिंदा जी पहली इट रखी ते बाबा जोरा सिंह जी फतेह सिंह जी खिड़खड़ा के हसे, पुछया जी क्यों हासा, कहन लगे आ अज जिहड़ी तू इट रखना पिया ना एक गल चेते रखी, जिस थां ते अज साडे पिता गुरु गोबिंद सिंह दे चलाए मिशन नूं संपूर्णता मिलनी है, चेते रख जिथे अज तू साडे लई नीं दी पहली इट रखी है, सूबे नूं जा के कह दई बस कुछ कु दिनां दी खेड़े खालसा राज दा पहला निशान इन्हां नीहां दे उत्ते चुलेगा। उत्थे शब्द वरते सन कहन लगे हम जान दे के औरों की जान बचा चले, सिखी की नींव हम है सरों पे उठा चले, गुरियाई का किस्सा जहां में बना चले। तुसी कहते हो खत्म हो जाना, नहीं अज सिंगों की सल्तनत का पौधा लगा चले। कहन लगे गद्दी तो तख्त बस अब कौम पाएगी, अखीर दे बतने सन के गद्दी तो तख्त बस अब कौम पाएगी, दुनिया में जालमों का नामो निशान मिटाएगी। बाबा जोरावर सिंह बाबा फतेह सिंह सिदक नाल उस अकाल पुरख दे चरणा दा ध्यान टिकांदे होए पिता गुरु दे चरणा दी लै के टेक ਇੱਥੇ ਕੁਝ ਕਹਿੰਦੇ ਨੇ ਨੀਆਂ ਵੀ ਚੁਣੇ, ਪਰ ਹਕੀਕਤ ਇਹ ਜ਼ਫਰਨਾਮੇ ਨੂੰ ਪੜ੍ਹੀਏ ਤੇ ਉੱਥੇ ਕੋਹ ਕੇ ਮਾਰਨ ਦਾ ਜ਼ਿਕਰ ਹੈ। ਸਾਹਿਬਜ਼ਾਦਿਆਂ ਨੂੰ ਨੀਂਹ ਡਿੱਗੀ ਇੱਥੇ ਕਿਹਾ ਜਾਂਦਾ। ਵਿਦਵਾਨ ਕਹਿੰਦੇ ਨੇ ਇਹਨਾਂ ਸਾਹਿਬਜ਼ਾਦਿਆਂ ਦੇ ਸਰੀਰ ਨੂੰ ਇਹਨਾਂ ਨੇ ਕਤਲ ਕੀਤਾ। ਤੇ ਗੁਰਮੁਖੋ ਜਦੋਂ ਇਹਨਾਂ ਦੀ ਸ਼ਹਾਦਤ ਹੋਈ ਏ, ਮਾਤਾ ਗੁਜਰੀ ਜੀ ਪ੍ਰਾਪੁਰ ਪਿਆਨਾ ਕਰ ਗਏ ਤੇ ਇਹਨਾਂ ਦਾ ਸੰਸਕਾਰ ਟੋਡਰ ਮੱਲ ਜੀ ਕਰਦੇ ਪਏ ਨੇ। ਤੇ ਗੁਰੂ ਕਲਗੀ ਵਾਲਾ ਸੱਚੇ ਪਾਤਸ਼ਾਹ ਬੈਠੇ ਨੇ ਰਾਏ ਕੱਲੇ ਦੇ ਕੋਲ। ਬਸ ਉਹਨੇ ਪੁੱਛਿਆ ਸੀ, ਦਾਤਾ ਤੇਰੀ ਕੀ ਸੇਵਾ ਕਰਾਂ? ਤੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਮੇਰੇ ਪੁੱਤਰਾਂ ਦਾ ਸੁਨੇਹਾ ਲਿਆ ਦੇ ਕਿ ਸਰਹੰਦ ਦੀ ਧਰਤੀ ਤੇ ਮੇਰੇ ਲਾਲਾਂ ਨਾਲ ਕੀ ਬੀਤਦੀ ਪਈ। ਪਤਾ ਤਾਂ ਸੀ, ਸਮਰੱਥ ਗੁਰੂ ਨੂਰਾ ਮਾਈ ਆਇਆ ਸੀ। ਵਾਪਸ ਆ ਕੇ ਸਾਹਿਬ ਨੇ ਕਿਹਾ, ਤੂੰ ਸੱਚੋ ਸੱਚ ਦੱਸੀ? ਰੋ ਪਿਆ ਕਹਿੰਦਾ, ਨੀਆਂ ਵਿੱਚ ਚਿੜੇ। ਹਜ਼ੂਰ ਹੱਸ ਕੇ ਕਹਿੰਦੇ, ਮੈਨੂੰ ਦੱਸ, ਮੇਰੇ ਫਤਿਹ ਦੇ ਗੋਡੇ ਤੇ ਜਦੋਂ ਤੇਸੀ ਦਾ ਟੱਕ ਲੱਗਾ ਸੀ, ਉਹਦੀਆਂ ਅੱਖਾਂ ਵਿੱਚੋਂ ਵੇਖਣ ਵਾਲਿਆਂ ਤੋਂ ਪੁੱਛਣਾ ਸੀ, ਨੀਰ ਤਾਂ ਨਹੀਂ ਨਿਕਲਿਆ? ਸ਼ਬਦ ਬੜੇ ਸੋਹਣੇ ਵਰਤੇ, ਮੇਰੇ ਜੋਰਾਵਰ ਦੇ ਜਦੋਂ ਗੋਡਿਆਂ ਤੋਂ ਉੱਤੇ ਦੀਵਾਰ ਗਈ, ਉਹਨੇ ਚੀਸ ਤਾਂ ਚੀਕ ਜਾਂ ਹਾਏ ਤਾਂ ਨਹੀਂ ਕੀਤੀ? ਨੂਰਾ ਕਹਿੰਦਾ, ਦਾਤਾ ਨਹੀਂ, ਕੰਧਾਂ ਦੇ ਵਿੱਚੋਂ ਵੀ, ਨੀਹਾਂ ਦੇ ਵਿੱਚੋਂ ਵੀ, ਤੇਰੇ ਬੱਚਿਆਂ ਦੇ ਮੁੱਖ ਤੋਂ ਕੇਵਲ ਵਾਹਿਗੁਰੂ ਦੀ ਆਵਾਜ਼ ਨਿਕਲੀ। ਤੇ ਪੱਟ ਕੇ ਕਾਈ ਦਾ ਬੂਟਾ ਕਹਿਣ ਲੱਗੇ, ਲੈ ਜ਼ਾਲਮ ਸਰਕਾਰੇ, ਤੇਰੀ ਜੜ ਪੱਤੀ ਗਈ, ਹੁਣ ਅੱਜ ਤੋਂ ਬਾਅਦ ਨਿਸ਼ਾਨ ਖਾਲਸੇ ਦਾ ਚੁੱਲੇਗਾ। ਗੁਰਮੁਖੋ, ਉਹਨਾਂ ਚਾਰ ਸਾਹਿਬਜ਼ਾਦਿਆਂ ਨੇ ਸਿਦਕ ਨਾਲ, ਦ੍ਰਿੜਤਾ ਨਾਲ, ਗੁਰੂ ਕੇ ਭੈ ਵਿੱਚ ਰਹਿ ਕੇ ਸ਼ਹਾਦਤਾਂ ਦਾ ਜਾਮ ਪੀਤਾ। ਤੇ ਅੱਜ ਤੱਕ ਫਿਰ ਸਿੱਖ ਉਹਨਾਂ ਨੂੰ ਜਦੋਂ ਅਰਦਾਸ ਕਰਦਾ, ਇਕੱਲਾ ਨਹੀਂ, ਗੁਰੂ ਦੇ ਪੁੱਤਰਾਂ ਨੂੰ ਆਵਾਜ਼ ਮਾਰ ਕੇ ਕਹਿੰਦਾ, ਮੇਰੀ ਅਰਦਾਸ ਵਿੱਚ ਤੁਸੀਂ ਵੀ ਸ਼ਾਮਲ ਹੋਵੋ, ਤੁਹਾਡੇ ਤੋਂ ਬਿਨਾਂ ਮੇਰੀ ਅਰਦਾਸ ਪੂਰੀ ਨਹੀਂ ਹੋਣੀ। ਤਾਂ ਹੀ ਫਿਰ ਕਹਿੰਦਾ, ਪੰਜਾਂ ਪਿਆਰਿਆਂ, ਚੌਵਾਂ ਸਾਹਿਬਜ਼ਾਦਿਆਂ ਤੇ ਸਾਹਿਬਜ਼ਾਦੇ ਵਰਤੀ ਤਾਂ ਕਿ ਸਿਦਕ ਨਾਲ, ਦ੍ਰਿੜਤਾ ਨਾਲ ਸ਼ਹਾਦਤ ਦਾ ਜਾਮ ਪੀਤਾ। ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਜਦੋਂ ਚੁੱਕੀ ਕਲਮ, ਉਦੋਂ ਬੜੇ ਸੋਹਣੇ ਬਚਨ ਕਹੇ। ਪਿਛਲੇ ਦਿਨ ਇੱਕ ਅਰਜ਼ ਕਰਕੇ ਗਿਆ ਸਾਂ ਇੱਥੇ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ ਕਿਤਾਬ ਲਿਖੀ ਸਿੱਖ ਦਰਸ਼ਨ, ਉਹਦੇ ਵਿੱਚ ਉਹ ਕਹਿੰਦੇ ਨੇ ਕਿ ਹਿੰਦੁਸਤਾਨ ਦੀ ਰਵਾਇਤ ਗੁਰਮਤ ਨਹੀਂ, ਕਹਿੰਦੇ ਨੇ ਜਦੋਂ ਬੱਚਾ ਘਰ ਆਉਂਦਾ ਨਾ, ਪੁੱਤਰ ਦਾ ਜਨਮ ਹੋਵੇ ਤੇ ਉਹਦੇ ਸੁੱਖ ਲਈ ਇੱਕ ਮਨੋ ਤੇ ਲੋਕਾਂ ਦਾ ਭਰਮ ਹੈ। ਕਹਿੰਦੇ ਨੇ ਕੋਈ ਮਿੱਟੀ ਵਾਰਦਾ, ਮਾਈਆਂ ਦੇਖੀਆਂ ਨੇ ਚੁਰਸਤੇ ਵਿੱਚ ਮਿੱਟੀ ਵਾਰ ਕੇ ਸੱਟਣਗੀਆਂ, ਨਜ਼ਰ ਲੱਗ ਗਏ ਕੋਈ ਮਰਚਾਂ ਵਾਰਦਾ, ਪੁੱਤਰ ਦਾ ਵਿਆਹ ਹੋਵੇ ਕੋਈ ਰੁਪਈਏ ਵਾਰਦਾ, ਕੋਈ ਪਾਣੀ ਵਾਰਦਾ, ਕਾਹਦੇ ਲਈ ਕਿ ਮੈਂ ਇੰਨੀਆਂ ਕੀਮਤੀ ਚੀਜ਼ਾਂ ਆਪਣੇ ਪੁੱਤਰ ਦੇ ਸਿਰ ਤੋਂ ਵਾਰੀਆਂ? ਉਹ ਕਹਿੰਦੇ ਨੇ, ਖਾਲਸਾ, ਪਤਾ ਨਹੀਂ ਤੂੰ ਗੁਰੂ ਗੋਬਿੰਦ ਸਿੰਘ ਨੂੰ ਕਿੰਨਾ ਕੁ ਪਿਆਰਾ ਲੱਗਦਾ। ਆਖਰ ਦੇਖ, ਇੱਕ ਸੱਤਾਂ ਦਿਨਾਂ ਦੇ ਅੰਦਰ, ਪੰਜਾਂ ਸੱਤਾਂ ਦਿਨਾਂ ਦੇ ਅੰਦਰ, ਇੱਕ ਹਫ਼ਤੇ ਦੇ ਅੰਦਰ ਅੰਦਰ ਜਿਸ ਘਰ ਦੇ ਪੰਜ ਜੀ ਚਲੇ ਗਏ, ਸਤਿਗੁਰੂ ਮੇਰੇ ਦਾਤਾਰ, ਪੰਜਾਂ ਜੀਆਂ ਦੇ ਅੰਤਲੇ ਦਰਸ਼ਨ ਤਾਂ ਕੀ ਆਪਣੇ ਹੱਥਾਂ ਨਾਲ ਉਹਨਾਂ ਨੂੰ ਲਾਂਭੂ ਵੀ ਨਹੀਂ ਲਾ ਸਕੇ। ਪੰਜ ਚਲੇ ਗਏ, ਪਰ ਜਦੋਂ ਅੱਜ ਮਾਤਾ ਸੁੰਦਰੀ ਪੁੱਛਦੇ ਨੇ ਲਾਲ, ਤੇ ਅੱਗੋਂ ਇੱਕੋ ਗੱਲ ਕਹੀ ਸੀ, ਤੇਰਾ ਨਾਂ ਲੈ ਕੇ ਮਾਤਾ ਸੁੰਦਰੀ ਜੀ ਨੂੰ, ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਚਾਰ, ਚਾਰ ਮੂਵੇ ਤੋਂ ਕਿਆ ਹੋਵਾ ਜੀਵਤ, ਕਈ ਹਜ਼ਾਰ ਕਲਮ ਚੁੱਕ ਕੇ ਜ਼ਫਰਨਾਮਾ ਲਿਖਿਆ ਤੇ ਤੇਰੇ ਤੇ ਕਿੰਨਾ ਕੁ ਮਾਣ ਕੀਤਾ ਸੀ। ਚਾਰ ਪੁੱਤਰ ਚਲੇ ਗਏ, ਔਰੰਗਜ਼ੇਬ ਨੂੰ ਕਹਿੰਦੇ, ਚੇ ਮਰਦੀ ਕੇ ਅਖਰ ਖਮੋਸ਼ਾ ਕੁਨੀ, ਉਹ ਕਾਹਦੀ ਮਰਦਾਨਗੀ ਹੈ, ਤੂੰ ਚਾਰ ਚਿੰਗਿਆੜੀਆਂ ਬੁਝਾ ਕੇ ਸਮਝਣਾ ਮੈਂ ਬਹੁਤ ਵੱਡਾ ਫਤਿਹ ਪਾ ਲਈ ਹੈ? ਨਹੀਂ, ਅਜੇ ਮੈਂ ਪੁੱਤਰ ਜਿਨ੍ਹਾਂ ਦੀ ਖਾਤਰ ਆਪਣੇ ਪੁੱਤਰ ਤੋਰੇ ਨੇ, ਮੇਰਾ ਖਾਲਸਾ ਪੁੱਤਰ ਉਹ ਅੱਗ ਦਾ ਲਾਂਬੂ ਲਾਏਗਾ ਜਿਹਦੇ ਵਿੱਚ ਤੇਰਾ ਜਾਲਮ ਰਾਜ ਸੜ ਕੇ ਸਵਾਹ ਹੋ ਜਾਏਗਾ। ਸ਼ਬਦ ਵਰਤੇ, ਚ ਮਰਦੀ ਕੇ ਆਖਰ ਖਮੋਸ਼ਾ ਕੁਨੀ, ਕਿ ਆਤਸ਼ ਦਮਾਰਾ ਫਰੋਜ਼ਾ ਕੁਨੀ, ਚਿਆ ਸ਼ੁੱਧ ਕੇ ਕੀ ਹੋਇਆ, ਚਿਆ ਸ਼ੁੱਧ ਕੇ ਚੂ ਬਚਗਾ ਕੁਸ਼ਤ ਹੈ ਚਾਰ, ਕਿ ਬਾਕੀ ਬੇਮਾ ਦਸਤ ਪੇਚੀ ਦਾ ਮਾਰ, ਅਜੇ ਮੇਰਾ ਖਾਲਸਾ ਬੈਠਾ ਜਿਹਦੇ ਨਾਲ ਤੇਰੇ ਤੋਂ ਟੱਕਰ ਨਹੀਂ ਲਈ ਜਾਣੀ। ਪਿਆਰਿਓ, ਉਹਨਾਂ ਮਹਾਨ ਬਾਬਿਆਂ ਦੀ ਸ਼ਹਾਦਤ ਨੂੰ ਚੇਤੇ ਕਰਦਾ ਸਿੱਖ, ਤੇ ਜਦੋਂ ਚੇਤੇ ਕਰਦਾ ਰੋਜ਼ ਫਿਰ ਅਰਦਾਸ ਵਿੱਚ ਉਹਨਾਂ ਨੂੰ ਸ਼ਾਮਲ ਕਰਦਾ। ਆਓ, ਉਹਨਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਆਪਾਂ ਕੁਝ ਸਿੱਖੀਏ ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਲਈਏ ਤੇ ਜਿਹਨੇ ਆਪਣਾ ਪਰਿਵਾਰ ਦੇ ਕੇ ਤੇ ਤੇਰੇ ਪਰਿਵਾਰ ਲਈ ਕਾਮਨਾ ਕਰਕੇ ਕਿਹਾ ਸੀ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।